دوئرا ساٹھ ارداسا منگلی دین بشمبر سکھ توئی پاو جیسے پھلیو ایسا سکھ نہ دکھ.
واہ گرو جی کا خالصہ
واہ گرو جی کا فتح.
پرم ستکار یوگ سنمان یوگ گرو کا خاص روپ گرو خالصہ ساتھ سنگت وڈیاں پاگاں والے ہو دین دنیا دے مالک ستگرو نویں پاتشاہ تن تن شری گرو تیگ بہادر صاحب جی مہاراج جی دے پاون پوتر چرن چھو پراپت پاون پوتر استھان گردوارا شری دکھ نوارن صاحب دے پاون پوتر دربار اندر دین تے دنیا دے مالک دساں پاتشاہیاں دی آتمک جاگ دی جوت شبد گرو بانی گرو گرو ہے بانی وچ بانی امرت سارے گربانی کہے سیوک جن مانے پرتکھ گرو نستارے تن تن شری گرو گرنتھ صاحب جی مہاراج جی دے پاون پوتر چرنا کملاں چ سندھیا ویلے دے سجے ہوئے دیوانہ چ حاضریاں بھر کے پنچمی دا جوڑ میلہ منا رہے ہو اتھے نال مگر دے مہینے دی سکران دا دہاڑا منا رہے ہو اور پوتر اتہاسک دن صاحب کمال دسمیش پاتشاہ سربنس دانی چٹیاں باجاں والے شمشیر بہادر دے گر تیگ کے تنی ستگرو ناصرو منصور گرو گوبند سنگھ ایز دی منظور گرو گوبند سنگھ حکرا گنجور گرو گوبند سنگھ جملہ فیض نور گرو گوبند سنگھ حق حق آدیس گرو گوبند سنگھ بادشاہ درویش گرو گوبند سنگھ بے کسارا یار گرو گوبند سنگھ روح در ہر جسم گرو گوبند سنگھ ایسے ستگرو گرو گوبند سنگھ صاحب جی دا جوتی جوت دیوس دہاڑا بڑی شردا پاونا ادب تے ستکار نال منا رہے آج دے دن ابچل نگر ندیڑ تخت سچ کھنڈ سری حضور صاحب جتھے کلگی تر جی سدا ہی حاضر ہن حضور دا مطلب جتھے سدا ہی حاضر رہن ایسے پوتر استھان تے اگ دن ستگرو سچے پاتشاہ جی جوتی جوت سمائے پیندے خان دے پوترے گل خان تے اتولا خان اے پنجاب تو چلدے ہوئے ستگران دے چرنا وچ گوداوری دے کنڈے ندیڑ پہنچے کلگیاں والے چوجی پریتم پاتشاہ جی نے پوچھیا کون ہو کتھوں آئے ہو انہاں دسیا جی اسی پنجاب تو آئے ہاں اور پیندے خان دے پوترے ہیں گول خان نے کہا جی میں پیندے خان دا پوترا ہاں ستگرو سچے پاتشاہ جی جان گئے حکم کیتا خزانچی نو کہ خزانے چ روز پانچ روپیہ روزینہ دونوں نو دینا گرو پاتشاہ کول رہن لگے مہاراج جی نو کول بٹھا کے چوپڑ بھی کھیڈ دے نے اور کئی ویری ستگرو جی بچن کر دے نے ترکار ہے اس مرد دے ترکار ہے اس مرد دے پتر تے لانت ہے جڑا اپنے بزرگاں دا بدلہ نہ لے سکے کیونکہ یہ دادے پیندے خان گرو کلگی دھر دے دادا شری گرو ہرگوبند صاحب جی مہاراج جی نے کرتارپور صاحب دی جنگ وچ ماریا سی گل خان بڑی چپ چڑھ دی گل سن کے گسے وچ آؤں دا روح وچ آؤں دا پر ہالے کوئی پیش نہیں چلدی پالی پور نگر تو ਇੱਕ ਗੁਰਸਿੱਖ ਨੇ ਦੋ ਕਟਾਰਾਂ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੀਆਂ। ਇੱਕ ਦਿਨ ਸ਼ਾਮ ਦਾ ਸਮਾਂ ਸੀ, ਰਹਿ ਰਾਜ ਸਾਹਿਬ ਦਾ ਪਾਠ ਕਰਕੇ ਸਿੱਖ ਬੈਠੇ ਸਨ ਤੇ ਹਨੇਰਾ ਸੀ ਤੇ ਇਹ ਦੋਵੇਂ ਪਠਾਨ ਕਲਗੀਧਰ ਦੇ ਤੰਬੂ ਦੇ ਵਿੱਚ ਸਨ, ਹੋਰ ਬਾਕੀ ਸਿੰਘ ਆਪਣੇ ਆਪਣੇ ਕੰਮਾਂ ਕਾਰਾਂ 'ਚ ਲੱਗੇ ਹੋਏ ਬੇਪਰਵਾਹ ਸਨ ਕਿ ਇਹ ਤਾਂ ਰੋਜ਼ ਹੀ ਆਉਂਦੇ ਨੇ, ਸਤਿਗੁਰਾਂ ਕੋਲ ਹੀ ਰਹਿੰਦੇ ਨੇ। ਤੇ ਪਾਤਸ਼ਾਹ ਨੇ ਆਪਣੇ ਮਿਆਨ 'ਚੋਂ ਕਟਾਰ ਕੱਢ ਕੇ ਇਹਨੂੰ ਫੜਾਈ ਤੇ ਕਹਿੰਦੇ, ਵੇਖ ਗੁਲਖਾਂ, ਏਦਾਂ ਦੀ ਕਟਾਰ ਤੇਰੇ ਹੱਥ ਵਿੱਚ ਹੋਵੇ ਤੇ ਤੇਰਾ ਦੁਸ਼ਮਣ ਸਾਹਮਣੇ ਹੋਵੇ ਤੇ ਉਹਨੂੰ ਮਾਰੇ ਤੇ ਉਹ ਬਚੇਗਾ ਕਿ ਨਹੀਂ। ਕਟਾਰ ਹੱਥ ਵਿੱਚ ਪਕੜ ਕੇ ਕਹਿੰਦਾ, ਮੈਂ ਇੱਕੋ ਵਾਰ ਕਰਾਂਗਾ ਤੇ ਉਹਦੇ ਦੁਸ਼ਮਣ ਦੇ ਪ੍ਰਾਣ ਕੱਢ ਦਿਆਂਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਗੱਲ ਕਹਿ ਕੇ ਅੱਖਾਂ ਬੰਦ ਕਰ ਲਈਆਂ, ਊਂਘ ਵਿੱਚ ਆ ਗਏ। ਇਹਨੇ ਵੇਖਿਆ ਕਿ ਗੁਰੂ ਸਾਹਿਬ ਸੌਂ ਗਏ ਨੇ, ਸਤਿਗੁਰਾਂ ਦੀ ਛਾਤੀ ਤੇ ਇਹਨੇ ਕਟਾਰ ਦਾ ਵਾਰ ਕੀਤਾ, ਪਰ ਡਰਦੇ ਹੋਏ ਦਾ ਹੱਥ ਕੰਬ ਗਿਆ। ਮਹਾਰਾਜ ਜੀ ਦੀ ਵੱਖੀ ਵਿੱਚ ਕਟਾਰ ਵੱਜੀ, ਦੂਜੀ ਕਟਾਰ ਸਤਿਗੁਰਾਂ ਦੇ ਹੱਥ ਵਿੱਚ ਸੀ। ਮਹਾਰਾਜ ਜੀ ਨੇ ਉਹ ਵੀ ਮਿਆਨ 'ਚੋਂ ਕੱਢ ਕੇ ਇਹਦੇ ਪੇਟ ਵਿੱਚ ਮਾਰ ਕੇ ਇਹਦੀਆਂ ਅੰਦਰਾਂ ਕੱਢ ਦਿੱਤੀਆਂ। ਅਤੌਲਾ ਖਾਂ ਦੌੜ ਕੇ ਜਾਣ ਲੱਗਾ, ਮਹਾਰਾਜ ਜੀ ਨੇ ਆਖਿਆ, ਕੋਈ ਹੈ ਬਾਹਰੋਂ? ਇੱਕ ਸਿੰਘ ਨੇ ਵਾਰ ਕੀਤਾ ਤੇਗ ਦਾ ਤੇ ਅਤੌਲਾ ਖਾਂ ਦਾ ਸਿਰ ਵੀ ਵੱਢ ਦਿੱਤਾ। ਉਦੋਂ ਤਾਂ ਨਹੀਂ ਪਤਾ ਲੱਗਾ ਕਿ ਸਤਿਗੁਰਾਂ ਦੇ ਸਰੀਰ 'ਤੇ ਜ਼ਖਮ ਹੈ, ਕਿਉਂਕਿ ਹਨੇਰਾ ਸੀ। ਪਰ ਜਦੋਂ ਥੋੜ੍ਹਾ ਜਿਹਾ ਚਾਨਣਾ ਕੀਤਾ ਤੇ ਪਤਾ ਲੱਗਾ ਕਲਗੀਧਰ ਦਾ ਜਾਮਾ ਖੂਨ ਦੇ ਨਾਲ ਭਿੱਜਾ ਹੋਇਆ ਹੈ। ਭੱਜ ਕੇ ਜਰਾ ਆਏ, ਉਹਨਾਂ ਨੇ ਆ ਕੇ ਟਾਂਕੇ ਲਾਏ, ਡੂੰਘਾ ਜ਼ਖਮ ਸੀ। ਕੁਝ ਦਿਨ ਬਤੀਤ ਹੋਏ ਤੇ ਬਹਾਦਰ ਸ਼ਾਹ ਨੇ ਵੀ ਅੰਗਰੇਜ਼ ਜਰਾ ਭੇਜੇ ਜਿਹੜੇ ਸਤਿਗੁਰਾਂ ਦਾ ਇਲਾਜ ਕਰਕੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁੱਖ ਸ਼ਾਂਤ ਦੀ ਖਬਰ ਪੁੱਛਣ ਵਾਸਤੇ ਬਹਾਦਰ ਸ਼ਾਹ ਨੇ ਆਪਣੇ ਵਜ਼ੀਰ ਭੇਜੇ। ਕਲਗੀਧਰ ਦੇ ਸਾਹਮਣੇ ਮਹਾਰਾਜ ਜੀ ਦੀਆਂ ਦੋ ਕਮਾਣਾਂ ਪਈਆਂ ਸਨ, ਬੜੀਆਂ ਮਜ਼ਬੂਤ ਕਠੋਰ। ਵੇਖ ਕੇ ਉਹਨਾਂ ਨੇ ਸੰਸਾ ਕੀਤਾ ਕਿ ਇਹੋ ਜਿਹੀਆਂ ਕਮਾਣਾਂ ਭਲਾ ਇਹ ਚਲਾ ਲੈ ਲੈਣਗੇ। ਨਾਲ ਦਾ ਬੋਲਿਆ, ਕਹਿੰਦਾ, ਇਹੋ ਜਿਹੀ ਕਮਾਣ ਤਾਂ ਗੁਰੂ ਪੀਰ ਨੇ ਇਹਨਾਂ ਨੇ ਲੋਕਾਂ ਨੂੰ ਵਿਖਾਉਣ ਵਾਸਤੇ ਰੱਖੀਆਂ ਹੁੰਦੀਆਂ, ਚਲਾਉਣੀਆਂ ਤਾਂ ਕਿੱਥੇ ਨੇ? ਸਤਿਗੁਰੂ ਜੀ ਸਮਝ ਗਏ ਕਿ ਲੱਗਦਾ ਇਹਨਾਂ ਦਾ ਕੋਈ ਵਡੇਰਾ ਜਾਂ ਇਹਨਾਂ ਦਾ ਕੋਈ ਰਿਸ਼ਤੇਦਾਰ ਸੰਬੰਧੀ ਆਨੰਦਪੁਰ ਸਾਹਿਬ ਦੀ ਜੰਗ 'ਚ ਨਹੀਂ ਆਇਆ, ਚਮਕੌਰ ਦੀ ਗੜੀ ਦੀ ਜੰਗ ਵਿੱਚ ਨਹੀਂ ਆਇਆ। ਜੇ ਉੱਥੇ ਆਏ ਹੁੰਦੇ ਤਾਂ ਇਹਨਾਂ ਨੂੰ ਪਤਾ ਹੁੰਦਾ ਕਿਸ ਕਮਾਣ 'ਚੋਂ ਚੱਲੇ ਤੀਰ ਕਿਵੇਂ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲਦੇ ਨੇ। ਇਹਨਾਂ ਦਾ ਸੰਸਾ ਦੂਰ ਕਰਨ ਵਾਸਤੇ ਮਹਾਰਾਜ ਜੀ ਨੇ ਦੋਵੇਂ ਕਮਾਣਾਂ ਪਕੜੀਆਂ, ਦੋਨਾਂ ਦੀ ਤੰਦੀ ਲੈ ਕੇ ਹੱਥਾਂ ਵਿੱਚ ਪਕੜ ਕੇ ਕੰਨਾਂ ਤੱਕ ਖਿੱਚ ਕੇ ਬਾਲੇ ਕੱਢ ਦਿੱਤੇ ਕਮਾਨਾਂ ਦੇ, ਤੇ ਸਤਿਗੁਰਾਂ ਦੇ ਸਰੀਰ ਦਾ ਜ਼ੋਰ ਲੱਗਾ ਤੇ ਜਿਹੜੇ ਟਾਂਕੇ ਸਨ ਉਹ ਟੁੱਟ ਗਏ। ਸਿੰਘਾਂ ਆਖਿਆ, ਪਾਤਸ਼ਾਹ ਇਹ ਕੀ ਖੇਡ ਹੈ? ਕਲਗੀਧਰ ਜੀ ਕਹਿੰਦੇ, ਅਸੀਂ ਅਕਾਲ ਪੁਰਖ ਦੇ ਚਰਨਾਂ 'ਚੋਂ ਮੰਗੇ ਹੀ ਇਹ ਸੀ ਕਿ ਜਬ ਆਪ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਅਸੀਂ ਸ਼ਸਤਰ ਦੇ ਨਾਲ ਹੀ ਆਪਣਾ ਸਰੀਰ ਤਿਆਗਣਾ ਚਾਹੁੰਦੇ ਸੀ, ਹੁਣ ਸਾਡੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੇ, ਜਿੱਥੇ ਅੱਜ ਕੱਲ੍ਹ ਸ਼ਸਤਰਾਂ ਦਾ ਪ੍ਰਕਾਸ਼ ਹੈ, ਇੱਥੇ ਅੰਗੀਠਾ ਬਣਵਾਇਆ, ਚੰਦਨ ਦਾ ਅੰਗੀਠਾ ਰਚਿਆ ਗਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੰਗੀਠੇ ਵਿੱਚ ਜਾ ਕੇ ਬੈਠ ਕੇ ਤੰਬੂ ਆਲੇ ਦੁਆਲੇ ਲੱਗਾ ਸੀ, ਆਪਣੀ ਯੋਗ ਅਗਨੀ ਅੰਦਰੋਂ ਪ੍ਰਚੰਡ ਕੀਤੀ, ਅੰਗੀਠੇ ਨੂੰ ਅਗਨੀ ਲੱਗ ਗਈ। ਸਾਰੇ ਸਿੰਘ ਬੜੇ ਵਿਰਾਗ ਦੇ ਵਿੱਚ ਮੂਰਤ ਬਣੇ ਬੈਠੇ ਨੇ, ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਛੱਡ ਕੇ ਚਲੇ ਗਏ ਨੇ, ਏਦਾਂ ਦੀ ਮਾਯੂਸੀ ਸਭ ਦੇ ਮਨ 'ਚ ਛਾਈ ਹੋਈ। ਇੰਨੇ ਨੂੰ ਜੰਗਲ ਦੇ ਵਿੱਚੋਂ ਇੱਕ ਸਿੱਖ ਲੱਕੜਾਂ ਕੱਟ ਕੇ ਲਿਆਉਂਦਾ, ਉਹਨੇ ਆ ਕੇ ਦੱਸਿਆ, ਕਹਿੰਦਾ, ਬਈ ਸਿੰਘੋ ਕੀ ਗੱਲ ਹੈ? ਕਹਿੰਦੇ, ਕਲਗੀਧਰ ਸਮਾ ਗਏ ਨੇ। ਕਹਿੰਦੇ, ਮੈਨੂੰ ਤਾਂ ਹੁਣੇ ਰਸਤੇ ਵਿੱਚ ਜੰਗਲ 'ਚ ਮਿਲੇ ਨੇ, ਘੋੜੇ 'ਤੇ ਸਵਾਰ ਸੀ। ਔਰ ਕਹਿੰਦੇ ਕਿ ਸਿੰਘਾਂ ਨੂੰ ਕਿਹੋ ਕਿ ਅਸੀਂ ਕਿਤੇ ਗਏ ਨਹੀਂ, ਖਾਲਸੇ ਵਿੱਚ ਹੀ ਵਰਤਾਂਗੇ। ਇੰਨੇ ਨੂੰ ਘੋੜੇ ਵਿੱਚ ਤਬੇਲੇ ਵਿੱਚੋਂ ਇੱਕ ਸੇਵਾਦਾਰ ਆਇਆ, ਉਹਨੇ ਆਖਿਆ, ਸਤਿਗੁਰਾਂ ਦਾ ਘੋੜਾ ਵੀ ਨਹੀਂ ਹੈ। ਸੇਵਾਦਾਰ ਨੇ ਦੱਸਿਆ ਕਿ ਨਾ ਹੀ ਸਤਿਗੁਰਾਂ ਦਾ ਬਾਜ ਹੈ। ਫਿਰ ਸਿੰਘਾਂ ਨੂੰ ਸਮਝ ਆਈ ਕਿ ਸਤਿਗੁਰੂ ਜੀ ਸਣੇ ਘੋੜੇ ਸਣੇ ਬਾਜ ਅਲੋਪ ਹੋ ਗਏ ਨੇ, ਔਰ ਸਾਰੇ ਪੰਥ ਦੇ ਵਿੱਚ ਇਸੇ ਤਰ੍ਹਾਂ ਹੀ ਵਰਤ ਰਹੇ ਨੇ। ਅੱਗੇ ਹਰ ਇੱਕ ਨੂੰ ਦਰਸ਼ਨ ਹੋ ਜਾਂਦੇ ਸਨ, ਹੁਣ ਕਿਸੇ ਵਿਰਲੇ ਵਿਰਲੇ ਨੂੰ ਦਰਸ਼ਨ ਹੋਇਆ ਕਰਨਗੇ ਜਿਨ੍ਹਾਂ ਦੇ ਕੋਲ ਭਾਵਨਾ ਦੀਆਂ ਅੱਖਾਂ ਹੋਣਗੀਆਂ। ਮਹਾਰਾਜ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਉਹ ਜੋਤੀ ਜੋਤ ਦਿਵਸ ਦਿਹਾੜਾ ਹੈ। ਮੱਘਰ ਦੇ ਮਹੀਨੇ ਦੀ ਸੰਕ੍ਰਾਂਤ ਦਾ ਦਿਹਾੜਾ ਵੀ ਹੈ। ਮੱਘਰ ਮਹੀਨੇ ਦੁਆਰਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ। ਪਾਤਸ਼ਾਹ ਕਹਿੰਦੇ ਮੱਘਰ ਦੇ ਮਹੀਨੇ ਚੋ ਹੀ ਜੀਵ ਰੂਪੀ ਇਸਤਰੀਆਂ ਸੋਭਦੀਆਂ ਨੇ, ਜਿਹੜੀਆਂ ਆਪਣੇ ਪਤੀ ਪਰਮੇਸ਼ਰ ਦੇ ਕੋਲ ਬੈਠੀਆਂ ਸ਼ੋਭਨੀਕ ਹੁੰਦੀਆਂ ਹਨ ਔਰ ਉਹਨਾਂ ਦੀ ਸੋਭਾ ਗਿਣੀ ਨਹੀਂ ਜਾ ਸਕਦੀ, ਉਹਨਾਂ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੂੰ ਵਾਹਿਗੁਰੂ ਨੇ ਪਰਮੇਸ਼ਰ ਨੇ ਆਪਣੇ ਨਾਲ ਮੇਲ ਕੇ ਅਭੇਦ ਕਰ ਲਿਆ ਹੈ। ਆਓ ਲੜੀਵਾਰ ਕਥਾ ਜੋ ਅਰਦਾਸਾਂ ਦੀ ਆਪ ਜੀ ਸਰਵਣ ਕਰ ਰਹੇ ਹੋ ਸਰਵਣ ਕਰੀਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਸੰਬਰਦਾਸ ਆਦਿਕ ਸਿੱਖਾਂ ਨੂੰ ਦੱਸ ਰਹੇ ਨੇ ਕਦੋਂ ਕਦੋਂ ਕਿਸ ਕਿਸ ਸਮੇਂ ਗੁਰਸਿੱਖ ਨੇ ਅਰਦਾਸ ਕਰਨੀ ਹੈ ਔਰ ਮਨ ਵਸ ਵਿੱਚ ਆ ਜਾਵੇ ਇਹਦੇ ਵਾਸਤੇ ਵੀ ਅਰਦਾਸ ਕਰਨੀ ਹੈ। ਚਿੱਤ ਬਿਰਤੀਆਂ ਇਕਾਗਰ ਹੋ ਜਾਣ, ਮਨ ਬਿਰਤੀਆਂ ਇਕਾਗਰ ਹੋ ਜਾਣ, ਇਹਦੇ ਵਾਸਤੇ ਵੀ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ। ਇੱਦਾਂ 60 ਅਰਦਾਸਾਂ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਆਓ ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ 61ਵੀਂ ਅਰਦਾਸ ਦੱਸ ਰਹੇ ਨੇ। 101 ਅਰਦਾਸਾਂ ਹਨ ਟੋਟਲ ਗਿਣਤੀ ਵਿੱਚ ਜੇ ਗਿਣੀਏ, ਜੋ ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਢੰਗ ਨਾਲ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਦੇ 15ਵੇਂ ਅੰਸੂ ਔਰ 16ਵੇਂ ਅੰਸੂ ਦੇ ਵਿੱਚ ਇਹ ਸਾਰੀ ਕਥਾ ਲਿਖੀ, 14ਵੇਂ ਅੰਸੂ ਤੇ 15ਵੇਂ ਅੰਸੂ ਵਿੱਚ ਇਹ ਕਥਾ ਲਿਖੀ ਹੈ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿ ਗੁਰੂ ਸਾਹਿਬ ਜੀਓ। ਦੋਏਰਾ 60 ਅਰਦਾਸਾਂ ਮੰਗਲੇ ਦੀਨ ਬਿਸ਼ੰਬਰ ਸਿੱਖ।
ਇਹ 60 ਅਰਦਾਸਾਂ ਜੋ ਮੰਗਲਕਾਰੀ ਹਨ, ਜਿਨ੍ਹਾਂ ਅਰਦਾਸਾਂ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ, ਇਹ 60 ਅਰਦਾਸਾਂ ਉਚਾਰਨ ਕਰਕੇ ਮਹਾਰਾਜ ਜੀ ਨੇ ਆਪਣੇ ਸਿੱਖ ਬਿਸੰਬਰਦਾਸ ਨੂੰ ਜੋ ਉਜੈਨ ਨਗਰ ਤੋਂ ਆਇਆ ਹੈ ਇਹਨੂੰ ਪਾਤਸ਼ਾਹ ਜੀ ਨੇ ਦਿੱਤੀਆਂ ਹਨ, ਭਾਵ ਇਹਨੂੰ ਦੱਸੀਆਂ ਹਨ।
ਤੋ ਇਹ ਭਾਵ ਜੈ ਤੋ ਫਲਿਓ ਐਸਾ ਸਿੱਖ ਨਾ ਦਿਖ।
ਮਹਾਰਾਜ ਜੀ ਕਹਿੰਦੇ ਹੇ ਭਾਈ ਬਿਸੰਬਰਦਾਸ, ਤੇਰੇ ਅੰਦਰ ਜਿਸ ਤਰ੍ਹਾਂ ਦਾ ਭਾਵ ਫਲੀਭੂਤ ਹੋਇਆ ਹੈ, ਤੂੰ ਜਿਸ ਤਰ੍ਹਾਂ ਦਾ ਪ੍ਰੇਮ ਆਪਣੇ ਹਿਰਦੇ 'ਚ ਧਾਰਨ ਕੀਤਾ ਹੈ, ਐਸਾ ਭਾਵ ਬਹੁਤ ਬਿਰਲੇ ਗੁਰਸਿੱਖਾਂ ਦੇ ਹਿਰਦਿਆਂ 'ਚ ਹੁੰਦਾ ਹੈ। ਤੇਰੇ ਵਰਗਾ ਦੱਖਣ ਦਿਸ਼ਾ ਦੇ ਇਲਾਕੇ ਵਿੱਚ ਉਜੈਨਪੁਰੀ ਦੇ ਨੇੜੇ ਤੇੜੇ ਹੋਰ ਕੋਈ ਸਿੱਖ ਸਾਨੂੰ ਨਜ਼ਰ ਨਹੀਂ ਆਉਂਦਾ।
61ਵੀਂ ਮਨ ਸਾਲ ਹੋਏ ਮੇਰ ਤੁਮ ਰਾਖੋ ਜਗ ਚੇਰ।
61ਵੀਂ ਅਰਦਾਸ ਸਤਿਗੁਰੂ ਜੀ ਦੱਸਦੇ ਨੇ ਕਿ ਹੇ ਪ੍ਰਭੂ, ਜਗਤ ਦੇ ਜਿਹੜੇ ਝਮੇਲੇ ਹਨ, ਸੰਸਾਰ ਦੇ ਜਿਹੜੇ ਝਗੜੇ ਹਨ, ਵਾਦ ਵਿਵਾਦ ਹਨ, ਉਹਨਾਂ ਝਗੜਿਆਂ ਤੋਂ ਕਿਰਪਾ ਕਰਕੇ ਮੇਰੇ ਮਨ ਨੂੰ ਰੱਖ ਕੇ ਆਪਣੀ ਸ਼ਰਨ ਵਿੱਚ ਰੱਖੋ। ਮੇਰੀ ਇਹ ਬੇਨਤੀ, ਮੇਰੀ ਇਹ ਅਰਦਾਸ ਹੈ ਹੇ ਸਤਿਗੁਰੂ ਜੀ ਕਿ ਜਗਤ ਦੇ ਜਿਹੜੇ ਝਗੜੇ ਹਨ, ਜਗਤ ਵਿੱਚ ਝਗੜੇ ਹੀ ਨੇ ਨਾ, ਅਨੇਕਾਂ ਪ੍ਰਕਾਰ ਦੇ ਝਗੜੇ ਨਿੱਤ ਹੁੰਦੇ ਨੇ, ਪ੍ਰਤੱਖ ਰੂਪ ਦੇ ਵਿੱਚ ਵੀ ਝਗੜੇ ਹੁੰਦੇ ਨੇ, ਉਹਨਾਂ ਝਗੜਿਆਂ ਤੋਂ ਬਚਣ ਵਾਸਤੇ ਵੀ ਅਰਦਾਸ ਕਰਨੀ, ਮਹਾਰਾਜ ਇਹਨਾਂ ਝਗੜਿਆਂ ਤੋਂ ਸਾਨੂੰ ਬਚਾ ਕੇ ਰੱਖੋ। ਜਿਹੜਾ ਸਾਡਾ ਇਹ ਮਨ ਸੁਰਤੀਆਂ ਝਗੜਿਆਂ ਵਿੱਚ ਲਾਉਣੀਆਂ ਨੇ, ਉਹਦੇ ਬਜਾਏ ਸਾਡਾ ਇਹ ਮਨ ਤੁਸੀਂ ਆਪਣੇ ਚਰਨਾਂ ਵਿੱਚ ਜੋੜ ਕੇ ਰੱਖੋ। ਮਨ ਸੇਲ ਦਾ ਮਤਲਬ ਹੁੰਦਾ, ਮਨ ਸਾਲ ਹੋਏ ਮੇਰ ਦਾ ਮਤਲਬ ਹੁੰਦਾ ਹੈ, ਸਾਲ ਨਾਮ ਘਰ ਦਾ ਹੈ, ਸਾਲਿਆ ਆਪਣੇ ਚਰਨਾਂ ਦੇ ਘਰ ਦੇ ਵਿੱਚ ਮਹਾਰਾਜ ਜੀ ਸਾਡਾ ਮਨ ਰੱਖੋ ਔਰ ਦੁਨੀਆਂ ਦੇ ਝਗੜਿਆਂ ਤੋਂ ਸਾਨੂੰ ਬਚਾ ਕੇ ਰੱਖੋ। ਐਸੀ ਦਇਆ, ਐਸੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਰੋ।
ਬਾਠੀ ਗੁਰਪਗ ਬਿਸਰਾਮ ਠਹਿਰੇ ਮਨ ਤਿਆਂ।
62ਵੀਂ ਅਰਦਾਸ 62ਵੀਂ ਅਰਦਾਸ 6 ਤੇ 2 ਉਹ ਕੀ ਹੈ? ਮਹਾਰਾਜ, ਸਾਡਾ ਇਹ ਮਨ ਤੁਹਾਡੇ ਚਰਨਾਂ ਵਿੱਚ ਵਿਸ਼ਰਾਮ ਕਰੇ। ਗੁਰਪਗ ਵਿਸਰਾਮ, ਗੁਰੂ ਦੇ ਚਰਨਾਂ ਵਿੱਚ ਮਨ ਟਿਕਿਆ ਰਹੇ, ਸਾਡਾ ਮਨ ਦਾ ਜਿਹੜਾ ਧਿਆਨ ਹੈ ਤੁਹਾਡੇ ਚਰਨਾਂ 'ਚ ਲੱਗਾ ਰਹੇ। ਹਰ ਵਕਤ ਸਾਡੇ ਮਨ ਦੀ ਬਿਰਤੀ ਤੁਹਾਡੇ ਚਰਨਾਂ ਵਿੱਚ ਹੀ ਜੁੜੀ ਰਹੇ। ਸੰਸਾਰ ਦੇ ਫੁਰਨੇ ਕਫੁਰਨੇ, ਸੰਕਲਪ ਵਿਕਲਪ, ਮਨੋਰਥ ਸਾਡੇ ਮਨ ਵਿੱਚ ਨਾ ਉਪਜਣ। ਖਾਲਸਾ ਜੀ, ਮਨ ਕੀ ਹੈ? ਮਨ ਬਾਰੇ ਵਿਦਵਾਨਾਂ ਦਾ ਕਥਨ ਹੈ, ਮਨ ਫੁਰਨਿਆਂ ਕਫੁਰਨਿਆਂ ਦਾ ਸਮੂਹ ਹੈ। ਸੰਕਲਪ ਵਿਕਲਪ, ਫੁਰਨੇ ਕਫੁਰਨੇ, ਉਹਨਾਂ ਦੇ ਜੋੜ ਦੇ ਸੰਗ੍ਰਹਿ ਦਾ ਨਾਮ ਮਨ ਹੈ। ਜਿੰਨੇ ਸੰਕਲਪ ਹੁੰਦੇ ਨੇ ਉਨੇ ਹੀ ਮਨ ਹੁੰਦੇ ਨੇ। ਔਰ ਅਰਦਾਸ ਇਹ ਕਰਨੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਮਹਾਰਾਜ, ਸਾਡੇ ਮਨ ਦਾ ਤੁਹਾਡੇ ਚਰਨਾਂ 'ਚ ਵਿਸ਼ਰਾਮ ਰਹੇ। ਇਹਦੇ ਵਿੱਚੋਂ ਜਿੰਨੇ ਫੁਰਨੇ ਕਫੁਰਨੇ, ਸੰਕਲਪ ਵਿਕਲਪ ਨੇ ਉਹ ਸਾਰੇ ਮਿਟ ਜਾਣ, ਨਿਰਵਿਰਤ ਹੋ ਜਾਣ, ਸਾਰੇ ਸੰਕਲਪ ਵਿਕਲਪਾਂ ਦਾ ਨਾਸ ਹੋ ਜਾਏ। ਖਾਲਸਾ ਜੀ, ਜਦੋਂ ਮਨ ਇਕਾਗਰ ਹੁੰਦਾ ਹੈ ਫਿਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੇੜੇ ਪ੍ਰਤੀਤ ਹੁੰਦਾ ਹੈ। ਜੇ ਮਨ ਵਿੱਚ ਇਕਾਗਰਤਾ ਨਾ ਹੋਵੇ ਤੇ ਫਿਰ ਪਰਮੇਸ਼ਰ ਬਹੁਤ ਦੂਰ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੰਕਤੀ ਹੈ, ਨੇੜੇ ਨਾਹੀਂ ਦੂਰ। ਇਹਦੇ ਦੋ ਪ੍ਰਕਾਰ ਨਾਲ ਸਾਡੇ ਵਿਦਿਆ ਗੁਰੂ ਜੀ ਨੇ ਸਾਨੂੰ ਅਰਥ ਦੱਸੇ ਨੇ, ਨੇੜੇ ਨਾਹੀਂ ਦੂਰ, ਤੇ ਦੂਜਾ ਵਿਸ਼ਰਾਮ ਬਦਲ ਕੇ ਨੇੜੇ ਨਾਹੀਂ ਦੂਰ ਕਹਿ ਕੇ ਫਿਰ ਨੇੜੇ ਨਾਹੀਂ ਦੂਰ। ਨਾਹੀਂ ਨੂੰ ਪਹਿਲਾਂ ਲਾ ਦਿਓ ਤੇ ਫਿਰ ਉਹ ਪਰਮਾਤਮਾ ਬਹੁਤ ਦੂਰ ਹੈ, ਤੇ ਜੇ ਨਾਹੀਂ ਨੂੰ ਬਾਅਦ ਵਿੱਚ ਲਾ ਦਈਏ ਤੇ ਫਿਰ ਇੱਦਾਂ ਵੀ ਪਰਮਾਤਮਾ ਬਹੁਤ ਨੇੜੇ ਹੈ, ਦੂਰ ਨਹੀਂ ਹੈ। ਖਾਲਸਾ ਜੀ, ਹੁਣ ਤੁਸੀਂ ਆਖੋਗੇ ਦੋਵੇਂ ਅਰਥ ਕਿਵੇਂ ਹੋ ਸਕਦੇ ਨੇ? ਖਾਲਸਾ ਜੀ, ਜੇ ਬੁੱਧੀ ਦੀ ਪਕੜ ਦੇ ਨਾਲ ਜਾਂ ਆਪਣੇ ਹੱਥਾਂ ਦੇ ਨਾਲ ਜਾਂ ਆਪਣੀਆਂ ਅੱਖਾਂ ਤੇ ਇੰਦਰੀਆਂ ਨਾਲ ਪਕੜਨਾ ਚਾਹਾਂਗੇ ਤਾਂ ਪਰਮੇਸ਼ਰ ਬਹੁਤ ਦੂਰ ਹੈ, ਫਿਰ ਪਕੜਿਆ ਨਹੀਂ ਜਾ ਸਕਦਾ। ਜੇ ਇੰਦਰੀਆਂ ਨਾਲ ਪਕੜਾ ਚਾਹਾਂਗੇ, ਆਪਣੇ ਹੱਥਾਂ ਪੈਰਾਂ ਨਾਲ ਉਹਨੂੰ ਫੜ ਕੇ ਜਾਂ ਪੈਰਾਂ ਨਾਲ ਉਹਦੇ ਤਲਕ ਟੁਰ ਕੇ ਜਾਣ ਵਾਸਤੇ ਜਾਵਾਂਗੇ ਤਾਂ ਉਹ ਬਹੁਤ ਦੂਰ ਹੈ, ਬੁੱਧੀ ਕਰਕੇ ਵੀ ਬਹੁਤ ਦੂਰ ਹੈ। ਜੇ ਅਸੀਂ ਬੁੱਧੀ ਨਾਲ ਵੀ ਪਕੜਨਾ ਚਾਹੀਏ ਤੇ ਪਰਮੇਸ਼ਰ ਅਪਹੁੰਚ ਹੈ, ਅਗੰਮ ਹੈ, ਉਹਨੂੰ ਅਗੋਚਰ ਵੀ ਕਹਿੰਦੇ ਨੇ, ਉਹ ਪਕੜਿਆ ਨਹੀਂ ਜਾ ਸਕਦਾ। ਔਰ ਨੇੜੇ ਇਸ ਕਰਕੇ ਆ, ਖਾਲਸਾ ਜੀ ਮੈਂ ਉਦਾਹਰਣ ਦਿਆਂ, ਗੱਲ ਸਪਸ਼ਟ ਹੋ ਜਾਏ। ਹੱਥ ਤੇ ਘੜੀ ਬੱਧੀ ਹੈ ਪਰ ਹੱਥ ਤੇ ਘੜੀ ਬੰਨ ਕੇ ਭੁੱਲ ਗਏ, ਇੱਧਰ ਉੱਧਰ ਲੱਭਣ ਲੱਗ ਪਏ, ਕਦੇ ਖਾਨਾ ਵੇਖਦਾ ਕਦੇ ਖਾਨਾ ਵੇਖਦਾ ਵੀ ਘੜੀ ਕਿੱਥੇ ਚਲੀ ਗਈ ਹੈ, ਪਰ ਘੜੀ ਬਾਹਰ ਕਿਤੇ ਨਹੀਂ ਲੱਭਦੀ, ਕਿਤੇ ਨਹੀਂ ਮਿਲਦੀ। ਅਚਾਨਕ ਇਕਾਗਰਤਾ ਹੁੰਦੀ ਹੈ ਜਾਂ ਫਿਰ ਕੋਈ ਦੂਸਰਾ ਦੱਸ ਦਿੰਦਾ ਜਾਂ ਕਈ ਵਾਰੀ ਆਪ ਹੀ ਚੇਤੇ ਆ ਜਾਂਦਾ, ਸਿਮਰਤੀ ਵਿੱਚ ਆ ਜਾਂਦਾ, ਉਹ ਧਿਆਨ ਆਪਣੇ ਹੱਥ ਤੇ ਚੱਲਿਆ ਜਾਂਦਾ ਤੇ ਕਹਿੰਦਾ ਉਹ ਇਹ ਤਾਂ ਹੱਥ ਤੇ ਬੱਧੀ ਹੈ, ਮੈਂ ਬਾਹਰ ਲੱਭੀ ਜਾਂਦਾ, ਬਾਹਰ ਵੇਖੀ ਜਾ ਰਿਹਾ। ਤੇ ਹੁਣ ਕਹੀਏ ਵੀ ਜਦੋਂ ਉਹ ਲੱਭ ਰਿਹਾ ਸੀ ਉਦੋਂ ਤਾਂ ਉਹ ਘੜੀ ਉਹਦੇ ਤੋਂ ਦੂਰ ਬੜੀ ਸੀ, ਉਹਨੂੰ ਪਤਾ ਹੀ ਨਹੀਂ ਕਿੱਥੇ ਹੈ, ਪਰ ਜਦੋਂ ਇਕਾਗਰਤਾ ਸਹਿਤ ਉਹਨੇ ਆਪਣੇ ਹੱਥ ਵੱਲ ਵੇਖਿਆ ਤੇ ਫਿਰ ਇੰਨੀ ਨੇੜੇ ਆ ਵੀ ਹੱਥ ਦੇ ਗੁੱਟ ਤੇ ਬੱਧੀ ਹੋਈ ਹੈ। ਏਦਾਂ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੇ ਬੁੱਧੀ ਮੰਡਲ ਦੇ ਨਾਲ ਪਕੜਨ ਦਾ ਯਤਨ ਕਰਾਂਗੇ ਤੇ ਬਹੁਤ ਦੂਰ ਹੈ, ਇੰਦਰੀਆਂ ਕਰਕੇ ਬਹੁਤ ਦੂਰ ਹੈ, ਪਕੜਿਆ ਨਹੀਂ ਜਾ ਸਕਦਾ। ਪਰ ਜੇ ਮਨ ਦੀ ਇਕਾਗਰਤਾ ਬਣ ਜਾਏ ਤੇ ਮਨ ਦੀ ਇਕਾਗਰਤਾ ਵਿੱਚੋਂ ਉਸ ਪਰਮਾਤਮਾ ਦੇ ਪਾਵਨ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਆਪਣੇ ਨਿਜ ਘਰ ਦੇ ਵਿੱਚ ਨਿਜਾਤਮਾ ਰਿਹਾ ਭਰਪੂਰ, ਫਿਰ ਇਹ ਸਮਝ ਆ ਜਾਂਦੀ ਹੈ ਕਿ ਉਹ ਬਾਹਰ ਨਹੀਂ ਹੈ ਕਿਤੇ, ਮੇਰੀ ਆਤਮਾ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ, ਮੇਰੇ ਇਸ ਘੱਟ ਦੇ ਅੰਦਰ ਹੀ ਉਸ ਪਰਮੇਸ਼ਰ ਦਾ ਨਿਵਾਸ ਹੈ। ਇਹ ਅਵਸਥਾ ਤਾਂ ਬਣੇਗੀ ਜੇ ਮਨ ਦੀ ਇਕਾਗਰਤਾ ਹੋਵੇਗੀ। ਜੇ ਮਨ ਟਿਕਿਆ ਹੋਵੇਗਾ, ਅਰਦਾਸ ਕਰਨੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ, ਇਹ 62ਵੀਂ ਅਰਦਾਸ ਸਤਿਗੁਰੂ ਜੀ ਦੱਸਦੇ ਨੇ, ਮਹਾਰਾਜ ਮੇਰਾ ਮਨ ਤੁਹਾਡੇ ਚਰਨਾਂ ਵਿੱਚ ਵਿਸ਼ਰਾਮ ਕਰਕੇ ਰੱਖੇ, ਮੇਰੇ ਮਨ ਦਾ ਧਿਆਨ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਜਿਵੇਂ ਗੁਰਬਾਣੀ ਦੇ ਵਿੱਚ ਮਨ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜਾਂ ਪਰਮੇਸ਼ਰ ਦੇ ਚਰਨਾਂ ਨਾਲ ਜੋੜਨ ਵਾਸਤੇ ਪ੍ਰਮਾਣ ਦਿੱਤੇ ਹਨ, ਕਿਹੋ ਜਿਹੇ ਪ੍ਰਮਾਣ ਦਿੱਤੇ ਨੇ? ਕਹਿੰਦੇ ਜਿਵੇਂ ਇੱਕ ਬੱਚਾ ਪਤੰਗ ਉਡਾ ਰਿਹਾ, ਪਤੰਗ ਉਡਾਉਂਦਾ ਨਾਲ ਉਹਦੇ ਬੱਚੇ ਖੜੇ ਨੇ ਹੋਰ ਵੀ, ਉਹਨਾਂ ਬੱਚਿਆਂ ਨਾਲ ਗੱਲਾਂ ਵੀ ਕਰਦਾ ਹੈ, ਉਹਨਾਂ ਨਾਲ ਬੋਲਦਾ ਹੱਸਦਾ ਖੇਡਦਾ ਵੀ ਹੈ, ਪਰ ਉਹਦੇ ਮਨ ਦਾ ਚਿੱਤ ਪਤੰਗ ਦੀ ਡੋਰ ਵੱਲ ਲੱਗਾ ਹੁੰਦਾ, ਧਿਆਨ ਉਹਦਾ ਡੋਰ ਵੱਲ ਹੁੰਦਾ ਹੈ। ਦੂਸਰੀ ਉਦਾਹਰਣ ਦਿੰਦੇ ਨੇ, ਜਿਵੇਂ ਕਿਸੇ ਮਾਈ ਬੀਬੀ ਨੇ ਸਿਰ ਦੇ ਉੱਤੇ ਪਾਣੀ ਦੇ ਦੋ ਤਿੰਨ ਘੜੇ ਰੱਖੇ ਹੋਣ, ਦੂਰੋਂ ਤੁਰ ਕੇ ਆਉਂਦੀ ਹੋਵੇ ਔਰ ਕਈ ਵਾਰੀ ਉਹ ਗੱਲਾਂ ਬਾਤਾਂ ਆਪਣੇ ਨਾਲ ਦੀਆਂ ਸਖੀਆਂ ਸਹੇਲੀਆਂ ਨਾਲ ਕਰਦੀ ਆਉਂਦੀ ਹੈ, ਪਰ ਉਹਦਾ ਮਨ ਦਾ ਜਿਹੜਾ ਧਿਆਨ ਹੈ ਉਹ ਸਿਰ ਦੇ ਉੱਤੇ ਰੱਖੀ ਹੋਈ ਜਿਹੜੀ ਗਾਗਰ ਹੈ ਉਹਦੇ ਨਾਲ ਜੁੜਿਆ ਹੁੰਦਾ ਹੈ। ਇਸੇ ਤਰ੍ਹਾਂ ਗਊ ਹੁੰਦੀ ਹੈ, ਨਵਾਂ ਬਛੜਾ ਦਿੱਤਾ ਹੋਵੇ ਗਊ ਨੇ, ਚਰਵਾਹਾ ਉਹਨੂੰ ਗਊ ਨੂੰ ਨਾਲ ਲਿਜਾ ਕੇ ਦੂਰ ਚਾਰਨ ਲੈ ਜਾਂਦਾ, ਪੰਜ ਪੰਜ ਕੋਹ ਤੱਕ ਵੀ ਚਲਿਆ ਜਾਂਦਾ ਹੈ। ਗਊ ਬਾਹਰ ਚਰਦੀ ਵੀ ਹੈ, ਘਾਹ ਵੀ ਖਾਂਦੀ, ਆਪਣਾ ਪੇਟ ਉਧਰ ਵੀ ਭਰਦੀ ਹੈ, ਪਰ ਉਹਦਾ ਧਿਆਨ ਉਹਦੇ ਮਨ ਦਾ ਚਿੱਤ ਦੀ ਬਿਰਤੀ ਜਿਹੜੀ ਆ ਉਹ ਘਰ ਦੇ ਵਿੱਚ ਬੱਝੇ ਹੋਏ ਬਛੜੇ ਨਾਲ ਲੱਗੀ ਰਹਿੰਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਤੁਸੀਂ ਸਰੀਰ ਕਰਕੇ ਕੁਝ ਵੀ ਕਰਦੇ ਹੋਵੋ, ਸਰੀਰ ਕਰਕੇ ਤੁਸੀਂ ਦੁਕਾਨ ਤੇ ਬੈਠੇ ਹੋ ਬੈਠੇ ਰਹੋ, ਕੰਮ ਕਰਨਾ ਚਾਹੀਦਾ, ਕਿਰਤ ਕਰਨੀ ਚਾਹੀਦੀ ਹੈ। ਸਰੀਰ ਕਰਕੇ ਤੁਸੀਂ ਖੇਤਾਂ ਚ ਹਲ ਵਾਹ ਰਹੇ ਹੋ, ਵਾਹੀ ਜਾਓ। ਸਰੀਰ ਕਰਕੇ ਵਪਾਰ ਕਰ ਰਹੇ ਹੋ, ਕਰੀ ਜਾਓ। ਗੁਰੂ ਨੂੰ ਤੁਹਾਡੇ ਚਿੱਤ ਦੀ ਇਕਾਗਰਤਾ ਚਾਹੀਦੀ ਹੈ, ਮਨ ਜਿਹੜਾ ਹੈ ਉਹ ਸੁਰਤੀ ਜਿਹੜੀ ਆ ਉਹ ਗੁਰੂ ਦੇ ਚਰਨਾਂ ਨਾਲ ਜੁੜੀ ਹੋਣੀ ਚਾਹੀਦੀ ਹੈ, ਹਿਰਦੇ ਦਾ ਧਿਆਨ ਗੁਰੂ ਦੇ ਚਰਨਾਂ ਨਾਲ ਹੋਣਾ ਚਾਹੀਦਾ ਹੈ। ਰਹਿਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਮਨ ਦੀ ਇਕਾਗਰਤਾ ਵਾਸਤੇ ਕੂੰਜ ਦਾ ਵੀ ਦ੍ਰਿਸ਼ਟਾਂਤ ਦਿੱਤਾ, ਉਡੇ ਉੜਾ ਵੈਸਾ ਕੋਸਾ ਤਿਸ ਪਾਤਸ਼ਾਹ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹਦੇ ਮਨ ਵਿੱਚ ਸਿਮਰਤੀ ਹੁੰਦੀ ਹੈ, ਉਹਦੇ ਮਨ ਚ ਆਪਣੇ ਬੱਚਿਆਂ ਦਾ ਧਿਆਨ ਹੁੰਦਾ ਹੈ। ਏਦਾਂ ਗੁਰਸਿੱਖ ਦੇ ਹਿਰਦੇ ਵਿੱਚ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਬਣਿਆ ਰਹੇ, ਅਰਦਾਸ ਕਰਦਾ ਰਹੇ, ਪਾਤਸ਼ਾਹ ਆਪ ਦੇ ਚਰਨਾਂ ਕਮਲਾਂ ਵਿੱਚ ਸਾਡਾ ਵਿਸ਼ਰਾਮ ਬਣਿਆ ਰਹੇ। ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਕਮਲਾਂ ਦੀ ਮੌਜ ਵਿੱਚ ਰੱਖੋ ਮੁੱਢ ਤੋਂ ਅੰਤ ਤਾਈ, ਜਨਮ ਤੋਂ ਲੈ ਕੇ ਮਰਨ ਪ੍ਰਿਅੰਤ ਤੱਕ ਅਸੀਂ ਤੁਹਾਡੇ ਚਰਨਾਂ ਦੀ ਮੌਜ ਵਿੱਚ ਹੀ ਰਹੀਏ। ਸਾਨੂੰ ਹੋਰ ਨਹੀਂ ਕੁਝ ਚਾਹੀਦਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਜੀ ਨਾ ਸਾਨੂੰ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ ਹੈ, ਸਾਨੂੰ ਤਾਂ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਪਿਆਰ ਚਾਹੀਦਾ ਹੈ। ਮਾਈ ਚਰਨ ਗੁਰ ਮੀਠੇ, ਹੇ ਮਾਈ ਹੇ ਭਾਈ ਹੇ ਵਾਹਿਗੁਰੂ ਹੇ ਪਰਮੇਸ਼ਰ ਜੀਓ, ਮੇਰੇ ਮਨ ਨੂੰ ਆਪਣੇ ਗੁਰੂ ਦੇ ਚਰਨ ਪਿਆਰੇ ਲੱਗਦੇ ਹਨ, ਮੈਨੂੰ ਆਪਣੇ ਗੁਰੂ ਦੇ ਚਰਨਾਂ ਕਮਲਾਂ ਦੀ ਮੌਜ ਪਾਉਂਦੀ ਹੈ। ਚਰਨ ਕਮਲਾਂ ਵਰਗਾ ਆਨੰਦ ਗੁਰੂ ਖਾਲਸਾ ਜੀ ਹੈ ਹੀ ਨਹੀਂ, ਕਿਤੇ ਵਰਣਨ ਹੀ ਨਹੀਂ ਹੋ ਸਕਦਾ। ਭਗਤ ਜੀ ਨੇ ਕਿਹਾ ਇਹ ਕਹਿਣ ਵਿੱਚ ਨਹੀਂ ਆਉਂਦਾ, ਇਹ ਵਿਖਿਆਨ ਵਿੱਚ ਨਹੀਂ ਆਉਂਦਾ ਹੈ, ਜੇ ਬੋਲਣਾ ਚਾਹੀਏ ਬੋਲ ਕੇ ਦੱਸਣਾ ਚਾਹੀਏ ਕਿਸ ਤਰ੍ਹਾਂ ਦਾ ਆਨੰਦ ਹੈ। ਕਹਿੰਦੇ ਕਹਿ ਕੇ ਨਹੀਂ ਦੱਸ ਸਕਦੇ, ਦੇਖਾ ਹੀ ਪ੍ਰਵਾਨ। ਹਾਂ, ਜਿਨ੍ਹਾਂ ਨੇ ਵੇਖ ਲਿਆ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਆਨੰਦ ਮਾਣ ਲਿਆ ਉਹਨਾਂ ਨੂੰ ਪਤਾ ਕਿ ਇਹ ਆਨੰਦ ਕੀ ਹੈ। ਅਰਦਾਸ ਇਹ ਕਰਨੀ ਹੈ, ਮਹਾਰਾਜ ਸਾਡੇ ਮਨ ਦਾ ਤੁਹਾਡੇ ਚਰਨਾਂ ਚ ਵਿਸਰਾਮ ਬਣਿਆ ਰਹੇ, ਠਹਿਰੇ ਮਨ ਧਿਆਨ, ਸਾਡੇ ਮਨ ਦਾ ਧਿਆਨ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ।
ਤ੍ਰੇਠੀ ਤਰਨ ਕੀ ਤਰਨਾਏ ਸਤਗੁਰ ਸਹਾਏ।
ਵੀ ਅਰਦਾਸ ਇਹ ਕਰੇ ਕਿ ਜਵਾਨੀ ਇਹ ਬੜਾ ਵੱਡਾ ਜੋਸ਼ ਹੈ, ਜਵਾਨੀ ਦਾ ਬੜਾ ਵੱਡਾ ਨਸ਼ਾ ਹੈ। ਮਹਾਰਾਜ ਜੀ ਇਹ ਜਿਹੜੀ ਤਰਨ ਅਵਸਥਾ ਹੈ, ਜਵਾਨੀ ਦੀ ਅਵਸਥਾ ਹੈ, ਸੰਭਲ ਕੇ ਰਹੇ, ਇਹਦੇ ਵਿੱਚ ਅਸੀਂ ਸੰਭਲ ਕੇ ਰਹੀਏ, ਕਿਉਂਕਿ ਜਵਾਨੀ ਦੇ ਵਿੱਚ ਜਿੰਨਾ ਛੇਤੀ ਬੰਦਾ ਭਟਕ ਸਕਦਾ ਹੋਰ ਕਿਸੇ ਉਮਰ ਵਿੱਚ ਨਹੀਂ ਭਟਕਦਾ। ਜਵਾਨੀ ਦੇ ਨਸ਼ੇ ਦੇ ਵਿੱਚ ਜਿੱਥੇ ਹੋਰ ਨਸ਼ਿਆਂ ਦਾ ਵੀ ਨਾਲ ਆਦੀ ਬਣ ਜਾਏ, ਇੱਕ ਜਵਾਨੀ ਦਾ ਨਸ਼ਾ ਇੱਕ ਦੂਜੇ ਨਸ਼ੇ ਸੰਸਾਰ ਦੇ ਅਨੇਕ ਪ੍ਰਕਾਰ ਦੇ ਨਸ਼ਿਆਂ ਵਿੱਚ ਲੱਗ ਗਿਆ, ਫਿਰ ਤਾਂ ਜਵਾਨੀ ਗਰਕ ਹੋਣੀ ਸੀ। ਅੱਜ ਸਾਡੇ ਪੰਜਾਬ ਦੀ ਜਵਾਨੀ ਬਹੁਤ ਸਾਰੀ ਭਾਰੀ ਜਵਾਨੀ, 100 ਵਿੱਚੋਂ 70 ਫੀਸਦੀ ਜਵਾਨ ਕਹਿ ਸਕਦੇ ਹਾਂ ਕਿ ਜਿਹੜੀ ਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੀ ਚਲੀ ਜਾ ਰਹੀ ਹੈ। ਬੜੇ ਬੜੇ ਭੈੜੇ ਨਸ਼ੇ ਸਾਡੇ ਨੌਜਵਾਨ ਵੀਰਾਂ ਨੇ ਆਪਣੇ ਸਰੀਰਾਂ ਨੂੰ ਲਾ ਲਏ ਨੇ ਔਰ ਉਹਨਾਂ ਨਸ਼ਿਆਂ ਕਰਕੇ ਇਹੋ ਜਿਹੇ ਬੋਧੇ ਹੋ ਚੁੱਕੇ ਨੇ ਕਿ ਹੁਣ ਕੇਵਲ ਉਹਨਾਂ ਦੇ ਵਾਸਤੇ ਅਗਲਾ ਸਟੈਪ ਮੌਤ ਹੀ ਹੈ, ਹੋਰ ਕੁਝ ਨਹੀਂ ਹੈ। ਇਹੋ ਜਿਹਾ ਹਾਲ ਬਣ ਚੁੱਕਾ, ਕੱਲਾ ਨਸ਼ਾ ਵੀ ਇੱਕ ਪ੍ਰਕਾਰ ਦਾ ਨਹੀਂ, ਬੜੇ ਬੜੇ ਭਿਆਨਕ ਨਸ਼ੇ ਜਿਹੜੇ ਹਨ ਸਾਡੀ ਅੱਜ ਪੰਜਾਬ ਦੀ ਧਰਤੀ ਤੇ 6ਵਾਂ ਦਰਿਆ ਕਹਿ ਸਕਦੇ ਹਾਂ ਨਸ਼ਿਆਂ ਦਾ ਵਹਿ ਰਿਹਾ, ਔਰ ਉਸ ਨਸ਼ਿਆਂ ਦੇ 6ਵੇਂ ਦਰਿਆ ਦੇ ਵਹਿਣ ਦੇ ਵਿੱਚ ਬੜੇ ਬੜੇ ਨੌਜਵਾਨ ਵਹਿੰਦੇ ਚਲੇ ਜਾ ਰਹੇ ਨੇ। ਖਾਲਸਾ ਜੀ ਇਹ ਵੀ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ, ਤਰਨ ਕੀ ਤਰਨਾਏ ਜਵਾਨੇ, ਜਵਾਨ ਦੀ ਜਿਹੜੀ ਜਵਾਨੀ ਹੈ ਮਹਾਰਾਜ ਇਹਦੇ ਵਿੱਚ ਤੁਸੀਂ ਸਹਾਇਤਾ ਕਰਨੀ ਹੈ, ਸਤਿਗੁਰ ਸਹਾਏ। सहायता करनी ता जो अपनी जवानी नू संभाल के रखे, नहीं तो इस जवानी के नशे विच बड़े बड़े लोग गर्क हो गए। खालसा जी, एक बार जगत गुरु श्री गुरु नानक देव साहब सचे पातशाह जी महाराज तुरे जा रहे ने, नाल भाई बाला ते भाई मरदाना जी भी हन। एक घोड़े ते घोड़ी ते सवार नौजवान, सिर दे उत्ते शमले वाली पग बद्धी होई, बड़ी कमर कसा लाया होया, गात्रे कटार पाई हुई लंघिया आउंदा सी घोड़ी दे उत्ते बैठा, घोड़ी दौड़ा के कोलो लंघिया ते जांदा जांदा मरदाने की छाती च लत मार के मरदाने नू सुट दिता ते अगे चला गया। भाई मरदाना जी बड़े नाराज होए, दुख जिहा भी होया, कहण लगे सतगुरु मैं इहनू की आखिया सी, ना मेरी इहदे नाल जाण ना पहचान, वी कोलो लंघदा जांदा छाती च लत मार के सुट गया, मेरा इहदे विच की दोष सी कोई? महाराज जी कहिंदे दोष तेरा नहीं, दोष इहदी जवानी दे नशे दा है, जिस नशे दे विच मखमूर होया दौड़िया जा रहा है। सतगुरां ने वचन उचारण कीता, कमर कटारा बंकड़ा बंके का सवार, गर्व न कीजा नानका मत सिरे आवै भार। कहिंदे भी गट कमर कटार दे ना, कमर दे नाल कटार बद्धी हुई है, नौजवानी दी उम्र है ते बंके घोड़े ते सवार है। कहिंदे दा हंकार ना करी, क्या पता है कि यही जिहड़ा घोड़ा तेरे सिर ते भार आ के बन के पै जाए और तेरी मौत हो जाए। कुछ दूरी ते ही गया सी, उहदी होनी आई हुई सी ना, होनी वरतनी सी, सतगुरां ने पहलां दस दित्ती, घोड़े दे पैर उखड़े जमीन ते डिग्गा, अपनी कटारी पेट च वज्जी ते मौत हो गई। महाराज कहिंदे काहदा माण करदा बंदा, किस जवानी दा माण करदा है। एक सज्जन टुरिया जा रहा सी, सिर ते छमले वाली पग बद्धी हुई है, तेड़ चादरा लाया होया, कुड़ता पाया होया, हाथ विच सुम्मा वाली डांग फड़ी हुई, बड़ा मखमूर होया। एक शमशान घाट दे विचों दी लंघिया, शमशान घाट दे विच हुण एक मुरदे दी हड्डी किते पई सी, वह हड्डी दे उत्ते जुत्ती आई, पैर दी चिल्ले वाली जुत्ती सी, हड्डी कड़क करके टुट्टी ते कहिंदे उहदे विचों आवाज आई। हड्डी ने तां की बोलना सी, वह तां इक कवि दी कल्पना है, कहिंदा हे जवानी के नशे में मखमूर हुए आदमी, मत गुमान कर, ऐसा हंकार मत कर, जवानी दे नशे च मखमूर हुए आदमी, कभी हम भी तेरी तरह इंसान थे, कदे असी भी तेरे वर्गे बंदे होया करदे सी, आ वेख अज साडी की दशा, काहदा माण करदा है। कहिंदे इस तरह अपनी जवानी नूं भी संभाल के, जे जवानी संभाल ली जाए, जिहड़ियां कौमां जिहड़े धर्म अपनी जवानी नूं संभाल लैंदे ने, उहनां कौमां दा भविख सुनहरा हो जांदा है, और जिहड़ियां कौमां जिहड़े धर्म जिहड़े मजहब अपनी जवानी नूं गर्क कर देण नशियां विच, उन्हां कौमां दा सुनहरा भविख नहीं हो सकता, उन्हां कौमां दे भविख दा अंदाजा भी नहीं लाया जा सकता भी किस तरह दा हो सकता है। अरदास करिए सतगुरां दे चरणां विच, महाराज जी कहिंदे कि हे प्रभु, हे सतगुरु, ये जवानी दे विच आप तुसी कृपा करके सहायता करनी है। कलगीधर पातशाह ने दसम बाणी दे विच जवानी दे बारे बड़े सोहणे बचन लिखे ने, कहिंदे कि जवान दी जवानी दा नशा, दूजा जोबन दा, तीजा सुंदरता दा, और चौथा नाल किते शराब दा नशा कर लिया, फिर धन दा भी नशा, माया भी है कोल, जगीरां भी ने। कहिंदे इन्ने नशे होण दे बावजूद भी जे बच जाए तां ही बचेगा, जे परमेश्वर कृपा करके बचा लवे, बचा बचावै आराम, जे परमेश्वर बचा लवे तां बच सकदा, नहीं तां बचना औखा है, मुश्किल है। अरदास करो सतगुरां दे चरणां विच, महाराज इस जवानी जे मां बाप ने उहनां दे बच्चे जवान हो गए उह अरदास करन, जिहड़े नौजवान ने उह भी अरदास करन सतगुरां दे चरणां च। महाराज पर जवानी दी उम्र दे विच कई वेरी बंदा डिगो डोली खा के डिग पैंदा है, तुसी कृपा करके साडी सहायता करनी है।
क्यों सुठे चाकर धारणा मन मैर पूरा दिन रै।
चौसठवीं अरदास है कि जदो नौकर रखना है, चाकर धारना है, नौकर रखना है, ते अरदास करनी, सतगुरु जी मेरा मन मोम वत रहे। मन मैण, मैण कहिंदे ने मोम नूं, श्री गुरु ग्रंथ साहिब च भी बचन आउंदा ना, मैण के दंत क्यों खाई गया सार, मैण दा मतलब है मोम, ਮੋਮ ਦੇ ਦੰਦਾਂ ਨਾਲ ਲੋਹਾ ਨਹੀਂ ਚੱਬਿਆ ਜਾ ਸਕਦਾ। ਮੈਣ ਨਾਮ ਹੈ ਮੋਮ ਦਾ। ਹੇ ਪ੍ਰਭੂ ਕਿਰਪਾ ਕਰੋ, ਮੇਰਾ ਇਹ ਜਿਹੜਾ ਮਨ ਹੈ ਮੋਮ ਵੱਤ ਹੋਵੇ, ਕਦੇ ਨੌਕਰ ਤੇ ਜ਼ੁਲਮ ਨਾ ਕਰੇ। ਆਮ ਕਰਕੇ ਲੋਕ ਨੌਕਰਾਂ ਤੇ ਜ਼ੁਲਮ ਵੀ ਕਰਦੇ ਨੇ ਨਾ। ਆਮ ਕਰਕੇ ਲੋਕਾਂ ਦਾ ਸੁਭਾਅ ਹੁੰਦਾ ਨੌਕਰ ਨੂੰ ਬੰਦਾ ਨਹੀਂ ਸਮਝਦੇ, ਆਪਣਾ ਗੁਲਾਮ ਸਮਝ ਕੇ ਉਹਨਾਂ ਤੇ ਜ਼ੁਲਮ ਵੀ ਕੀਤਾ ਜਾਂਦਾ। ਜਿਸ ਵੇਲੇ ਮਹਾਰਾਜ ਜੀ ਨੇ ਬਚਨ ਉਚਾਰੇ ਉਹਨਾਂ ਸਮਿਆਂ ਵਿੱਚ ਤਾਂ ਨੌਕਰ ਮੰਡੀਆਂ 'ਚ ਵਿਕਿਆ ਕਰਦੇ ਸਨ, ਨੌਕਰਾਂ ਦੀਆਂ ਮੰਡੀਆਂ ਲੱਗਿਆ ਕਰਦੀਆਂ ਸੀ, ਔਰ ਉਹਨਾਂ ਨੂੰ ਵੇਚ ਕੇ ਖਰੀਦਿਆ ਜਾਂਦਾ ਸੀ। ਇਹੋ ਜਿਹੇ ਹਾਲਾਤ ਹੋਇਆ ਕਰਦੇ ਸਨ। ਕਹਿੰਦੇ ਹੇ ਪ੍ਰਭੂ, ਜੇ ਮੈਂ ਨੌਕਰ ਰੱਖਾਂ, ਨੌਕਰ ਰੱਖਣ ਵੇਲੇ ਅਰਦਾਸ ਕਰਨੀ ਹੈ ਕਿ ਮਹਾਰਾਜ ਮੇਰਾ ਮਨ ਮੋਮ ਵੱਤ ਰਹੇ, ਕਦੇ ਮੈਂ ਇਸ ਨੌਕਰ ਤੇ ਜ਼ੁਲਮ ਨਾ ਕਰਾਂ, ਇਹਦੇ ਤੇ ਅਤਿਆਚਾਰ ਨਾ ਕਰਾਂ, ਦਿਨ ਰਾਤ ਮੇਰੇ ਮਨ ਦੇ ਵਿੱਚ ਨਰਮਤਾਈ ਦਿਆਲਤਾ ਦੀ ਬਿਰਤੀ ਬਣੀ ਰਹੇ। ਦੂਜਾ ਅਰਥ ਮਹਾਂਪੁਰਖ ਵਿਦਵਾਨ ਇੱਦਾਂ ਵੀ ਕਰਦੇ ਨੇ ਕਿ ਹੇ ਪ੍ਰਭੂ, ਜਦੋਂ ਨੌਕਰੀ ਕਰਨੀ ਹੈ, ਜਦੋਂ ਨੌਕਰੀ ਕਰਨੀ ਹੈ, ਕਿਤੇ ਨੌਕਰੀ ਮਿਲਦੀ ਹੈ ਕਿਸੇ ਸਰਕਾਰੀ ਦਰਬਾਰੇ ਜਾਂ ਕਿਤੇ ਵੀ ਨੌਕਰੀ ਮਿਲਦੀ ਹੈ, ਕੋਈ ਕੁਰਸੀ ਮਿਲਦੀ, ਕੋਈ ਅਹੁਦਾ ਮਿਲਦਾ ਹੈ, ਉਦੋਂ ਅਰਦਾਸ ਕਰਨੀ ਕਿ ਹੇ ਪ੍ਰਭੂ ਦਿਨ ਰਾਤ ਮੇਰਾ ਮਨ ਮੋਮ ਵੱਤ ਰਹੇ, ਕੋਈ ਵੀ ਆਵੇ ਮੈਂ ਸਭ ਨਾਲ ਸੁਹਿਰਦ ਭਾਵ ਨਾਲ ਬੋਲਾਂ, ਸਭ ਨਾਲ ਨਰਮਤਾਈ ਨਾਲ ਪੇਸ਼ ਆਵਾਂ। ਨਹੀਂ ਤਾਂ ਅੱਜ ਕੱਲ੍ਹ ਨੌਕਰੀ ਤਾਂ ਕਰਦੇ ਨੇ ਲੋਕ, ਉਹ ਨੌਕਰੀ ਸਰਕਾਰ ਦੀ ਨਹੀਂ ਹੈ, ਉਹ ਨੌਕਰੀ ਪ੍ਰਜਾ ਦੀ ਹੁੰਦੀ ਹੈ, ਪਰ ਉਹ ਆਪਣੀਆਂ ਕੁਰਸੀਆਂ ਤੇ ਬੈਠੇ ਲੋਕਾਂ ਨੂੰ ਤਾੜਨਾ ਕਰੀ ਜਾਂਦੇ ਨੇ, ਭੈੜੇ ਸਿੱਧੇ ਕਬੋਲ ਬੋਲ ਬੋਲ ਕੇ, ਕਠੋਰ ਬੋਲ ਬੋਲ ਕੇ ਲੋਕਾਂ ਦਾ ਹਿਰਦਾ ਦੁਖਾਈ ਜਾਂਦੇ ਨੇ। ਕਹਿੰਦੇ ਜੇ ਨੌਕਰੀ ਕਰਨ ਵੇਲੇ ਵੀ ਅਰਦਾਸ ਕਰਨੀ, ਵਾਹਿਗੁਰੂ ਦਿਨ ਰਾਤ ਸਾਡੇ ਮਨ ਦੇ ਵਿੱਚ ਮੈਣ ਬਿਰਤੀ ਬਣੀ ਰਹੇ, ਭਾਵ ਮੇਰਾ ਹਿਰਦਾ ਮੋਮ ਵੱਤ ਕੋਮਲ ਰਹੇ, ਕਿਸੇ ਪ੍ਰਤੀ ਵੀ ਮੈਂ ਕਠੋਰ ਸ਼ਬਦਾਵਲੀ ਵਰਤ ਕੇ ਕਿਸੇ ਦਾ ਹਿਰਦਾ ਨਾ ਦੁਖਾਵਾਂ।
ਅਮਾਨ ਸਚਾਈ ਸਤਗੁਰ ਸਾਈ।
65ਵੀਂ ਅਰਦਾਸ 65ਵੀਂ ਅਰਦਾਸ ਇਹ ਹੈ ਕਿ ਅਮਾਨਤ ਰੱਖਣ ਦੀ ਅਰਦਾਸ। ਹਾਂ, ਜਦੋਂ ਕੋਈ ਤੁਹਾਨੂੰ ਕੋਈ ਅਮਾਨਤ ਦੇ ਜਾਏ ਵੀ ਸੱਜਣਾ ਕੁਝ ਦਿਨ ਆਪਣੇ ਕੋਲ ਰੱਖ ਲਈ, ਅਸੀਂ ਕਿਤੇ ਬਾਹਰ ਚੱਲੇ ਆ ਕੇ ਲੈ ਲਾਂਗੇ, ਇਹ ਵੀ ਬੜੀ ਔਖੀ ਹੈ ਨਾ ਕਿਸੇ ਦੀ ਅਮਾਨਤ ਰੱਖਣੀ, ਉਹਦਾ ਵੀ ਧਿਆਨ ਰੱਖਣਾ ਪੈਂਦਾ। ਅਰਦਾਸ ਉਦੋਂ ਵੀ ਕਰਨੀ, ਹੈ ਪ੍ਰਭੂ ਇਹ ਕਿਸੇ ਦੂਸਰੇ ਦੀ ਅਮਾਨਤ ਹੈ, ਆਪਣੀ ਸਹਾਇਤਾ ਨਾਲ ਇਹ ਅਮਾਨਤ ਰੱਖਣ ਵਿੱਚ ਮੈਨੂੰ ਸਚਿਆਰਾ ਰੱਖਣਾ, ਮੈਨੂੰ ਸਚਿਆਰ ਬਣਾ ਕੇ ਰੱਖਣਾ, ਮੇਰੇ ਮਨ ਵਿੱਚ ਕਿਸੇ ਪ੍ਰਕਾਰ ਦਾ ਏਦਾਂ ਦੀ ਬਿਰਤੀ ਨਾ ਆ ਜਾਏ ਕਿ ਕੋਈ ਅਮਾਨਤ ਦੇ ਕੇ ਜਾਵੇ, ਪੈਸੇ ਦੇ ਕੇ ਜਾਵੇ ਵੀ ਆਪਣੇ ਘਰ ਰੱਖ ਲਈ ਮੈਂ ਤੇਰੇ ਕੋਲੋਂ ਲੈ ਲਵਾਂਗਾ, ਮੁੜ ਕੇ ਆਵੇ ਨਾ ਤੇ ਮੁੱਕਰ ਜੇ ਮੁੜ ਕੇ ਜਦੋਂ ਆਵੇ ਮੰਗਣ ਵਾਸਤੇ ਕਿ ਮੈਂ ਤਾਂ ਰੱਖੇ ਹੀ ਨਹੀਂ ਜੀ। ਹੇ ਪ੍ਰਭੂ, ਕਦੇ ਮੇਰੇ ਮਨ ਚ ਏਦਾਂ ਦੀ ਬਿਰਤੀ ਨਾ ਆਵੇ ਕਿਸੇ ਦੂਜੇ ਦੀ ਅਮਾਨਤ ਪ੍ਰਤੀ, ਮੇਰੇ ਮਨ ਦੇ ਵਿੱਚ ਏਦਾਂ ਦੀ ਵੰਗਤਾ ਬਿਰਤੀ ਨਾ ਆਵੇ, ਏਦਾਂ ਦੀ ਲੋਭ ਵਾਲੀ ਬਿਰਤੀ ਨਾ ਆਵੇ, ਇਹ ਮੇਰੇ ਤੇ ਕਿਰਪਾ ਰੱਖਿਆ ਜੇ।
68ਵੀਂ ਅਮਲ ਸੁਖਦਾਏ ਤਨ ਸੁਖ ਛਾਏ।
68ਵੀਂ ਅਰਦਾਸ ਇਹ ਕਰਨੀ ਹੈ ਕਿ ਹੇ ਪ੍ਰਭੂ, ਮੈਂ ਸ਼ੁਭ ਅਮਲਾਂ ਦਾ ਧਾਰਨੀ ਹੋਵਾਂ, ਅਮਲ ਸੁਖਦਾਏ, ਸੁਖਦਾਈ ਅਮਲ ਕਰਾਂ। ਸੁਖਦਾਈ ਅਮਲ ਤੋਂ ਭਾਵ ਕੇ ਜਿਹੜੇ ਅਮਲ ਚੰਗੇ ਕੰਮ ਨੇ ਉਹ ਮੈਂ ਚੰਗੇ ਕਰਮ ਕਰਾਂ, ਜਿਹੜੇ ਮੇਰੇ ਤਨ ਨੂੰ ਸੁਖ ਦੇਣ, ਐਸੇ ਅਮਲਾਂ ਦਾ ਧਾਰਨੀ ਨਾ ਹੋਵਾਂ ਜਿਨ੍ਹਾਂ ਅਮਲਾਂ ਕਰਕੇ, ਜਿਨ੍ਹਾਂ ਨਸ਼ਿਆਂ ਸਰੀਰ ਨਸ਼ਟ ਭ੍ਰਸ਼ਟ ਹੋ ਜਾਏ। ਹੇ ਪ੍ਰਭੂ, ਐਸੇ ਸ਼ੁਭ ਅਮਲਾਂ ਦਾ ਧਾਰਨੀ ਹੋਵਾਂ ਜਿਨ੍ਹਾਂ ਸ਼ੁਭ ਅਮਲਾਂ ਕਰਕੇ ਮੇਰੇ ਇਸ ਤਨ ਨੂੰ ਸੁਖ ਦੀ ਪ੍ਰਾਪਤੀ ਹੋਵੇ।
67ਵੀਂ ਮੇਠਰ ਗੁਰੂ ਕਰੇ ਸੇਠਰ।
67ਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ, ਤੂੰ ਚਾਹੇ ਤਾਂ ਮੇਠਰ ਨੂੰ ਸੇਠਰ ਬਣਾ ਸਕਦਾ ਹੈ। ਮੇਠਰ ਦਾ ਮਤਲਬ ਹੁੰਦਾ ਗਰੀਬ ਤੇ ਸੇਠਰ ਦਾ ਮਤਲਬ ਹੁੰਦਾ ਸ਼ਾਹੂਕਾਰ। ਹੇ ਪ੍ਰਭੂ, ਤੂੰ ਚਾਹੇ ਤਾਂ ਕਿਸੇ ਕੰਗਾਲ ਨੂੰ, ਕਿਸੇ ਗਰੀਬ ਨੂੰ ਸੇਠ ਬਣਾਉਂਦਿਆਂ, ਸ਼ਾਹੂਕਾਰ ਬਣਾਉਂਦਿਆਂ ਦੇਰੀ ਨਹੀਂ ਲਾਉਂਦਾ। ਇਸ ਕਰਕੇ ਹੇ ਪ੍ਰਭੂ, ਜੇ ਗਰੀਬੀ ਆ ਜਾਏ ਤੇ ਅਰਦਾਸ ਕਰੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਸਤਿਗੁਰਾਂ ਕੋਲੋਂ ਹੀ ਮੰਗਣਾ ਸਾਰਾ ਕੁਝ, ਆਪਾਂ ਕਿੱਥੇ ਜਾਣਾ। ਤਾਣ ਮੰਗੂ, ਮਾਣ ਮੰਗੂ, ਧਨ ਲਖਮੀ, ਸਾਰਾ ਕੁਝ ਸਤਿਗੁਰਾਂ ਦੇ ਚਰਨਾਂ ਚੋਂ ਹੀ ਮੰਗਣਾ ਨਾ। ਧਨ ਲਖਮੀ ਸੁਧ ਦੇਹੋ, ਸਤਿਗੁਰਾਂ ਕੋਲੋਂ ਹੀ ਸਭ ਕੁਝ ਮੰਗਣਾ ਹੈ। ਇਸ ਕਰਕੇ ਕਹਿੰਦੇ ਹੇ ਪ੍ਰਭੂ, ਤੂੰ ਮੇਠਰ ਤੋਂ ਸੇਠਰ ਕਰਨ ਵਾਲਾ, ਸੇਠ ਬਣਾਉਣ ਵਾਲਾ ਹੈ।
68ਵੀਂ ਮੋਦੀ ਖਾਨੇ ਮੈਂ ਮੁਲਕ ਮਾਲਕ ਸੁਖ ਕਾ ਤਾਲਕ।
68ਵੀਂ ਅਰਦਾਸ ਇਹ ਹੈ ਕਿ ਜਦੋਂ ਕਿਤੇ ਮੋਦੀ ਖਾਨਾ ਸੰਭਾਲਣਾ, ਸਰਕਾਰੀ ਖਜ਼ਾਨਾ ਸੰਭਾਲਣਾ, ਉਦੋਂ ਵੀ ਅਰਦਾਸ ਕਰੇ ਕਿ ਹੇ ਪ੍ਰਭੂ ਮੇਰੀ ਜਿਹੜੀ ਸਰਕਾਰ ਦੇ ਨਾਲ ਜਿਹੜੇ ਸ਼ਾਹੂਕਾਰ ਨੇ ਜਿਨ੍ਹਾਂ ਦਾ ਮੋਦੀ ਖਾਨਾ ਹੋਵੇ ਉਸ ਰਾਜੇ ਦੇ ਨਾਲ ਮੇਰੇ ਚੰਗੇ ਤਾਲੁਕਾਤ ਬਣੇ ਰਹਿਣ ਔਰ ਮੋਦੀ ਖਾਨੇ ਦੀ ਸੰਭਾਲ ਵੇਲੇ ਵੀ ਅਰਦਾਸ ਕਰੇ ਕਿ ਹੇ ਪ੍ਰਭੂ ਇਹ ਤੂੰ ਸੰਭਾਲਣਾ ਹੈ ਤੇਰਾ ਮੋਦੀ ਖਾਨਾ ਹੈ ਏਦਾਂ ਦੀ ਬਿਰਤੀ ਰੱਖ ਕੇ ਅਰਦਾਸ ਕਰਨੀ ਹੈ
ਉਣਤਰੇ ਦੀਵਾਨ ਮੈਂ ਸਿਦਕ ਸਾਬਤ ਭਾਵ ਆਗਤ
ਔਰ 69ਵੀਂ ਅਰਦਾਸ ਇਹ ਹੈ ਕਿ ਦੀਵਾਨ ਦੇ ਵਿੱਚ ਇਹ ਪ੍ਰਭੂ ਮੇਰਾ ਤੁਹਾਡੇ ਚਰਨਾਂ ਪ੍ਰਤੀ ਸਾਬਤ ਸਿਦਕ ਬਣਿਆ ਰਹੇ ਮੇਰੇ ਹਿਰਦੇ ਵਿੱਚ ਸਾਬਤ ਸਿਦਕ ਦੀ ਬਿਰਤੀ ਬਣੀ ਰਹੇ ਔਰ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੀਵਾਨ ਵਿੱਚ ਕਿਸੇ ਕੰਮ ਦੀ ਜ਼ਿੰਮੇਵਾਰ ਬਣਨ ਵੇਲੇ ਅਰਦਾਸ ਕਰਨਾ ਹੈ ਜਦੋਂ ਕਿਸੇ ਦੀਵਾਨ ਵਿੱਚ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਵੀ ਆਹ ਜ਼ਿੰਮੇਵਾਰੀ ਅੱਗ ਤੋਂ ਬਾਅਦ ਬਈ ਤੂੰ ਨਿਭਾਉਣੀ ਹੈ ਉਸ ਵੇਲੇ ਵੀ ਅਰਦਾਸ ਕਰੇ ਕਿ ਹੇ ਪ੍ਰਭੂ ਮੇਰੇ ਅੰਦਰੋਂ ਮੇਰਾ ਸਿਦਕ ਸਾਬਤ ਰਹੇ ਬਾਹਰੋਂ ਮੇਰਾ ਭਾਵ ਆਦਰ ਬਣੇ ਔਰ ਅੰਦਰੋਂ ਮੇਰੇ ਜਿਹੜਾ ਹੈ ਆਪ ਜੀ ਦਾ ਆਗਤ ਭਾਗਤ ਕਹਿੰਦੇ ਨੇ ਆਦਰ ਨੂੰ ਆਪ ਜੀ ਦਾ ਜਿਹੜਾ ਆਦਰ ਹੈ ਸਤਿਕਾਰ ਹੈ ਉਹ ਮੇਰੇ ਹਿਰਦੇ ਵਿੱਚ ਬਣਿਆ ਰਹੇ
ਸਤਰੇ ਧਿਆਨ ਮੈਂ ਅਗਨ ਨਿਸੂ ਅਗਨ ਸੂਰ ਵਪ ਮੇਰਾ ਪੂਰ
70ਵੀਂ ਅਰਦਾਸ ਜਦੋਂ ਤੁਸੀਂ ਧਿਆਨ ਕਰਨ ਵਾਸਤੇ ਬੈਠਣਾ ਹੈ ਧਿਆਨ ਦੀ ਮੁਦਰਾ ਚ ਬੈਠਣਾ ਹੈ ਗੁਰਮੰਤਰ ਦੀ ਕਮਾਈ ਕਰਨ ਵਾਸਤੇ ਬੈਠਣਾ ਸੁਭਾ ਅੰਮ੍ਰਿਤ ਵੇਲੇ ਕਿਸੇ ਵੀ ਸਮੇਂ ਜਦੋਂ ਧਿਆਨ ਚ ਬੈਠਣਾ ਤੇ ਅਰਦਾਸ ਕਰਨੀ ਵਾਹਿਗੁਰੂ ਮੇਰੇ ਅੰਦਰ ਸੂਰਗ ਤੇ ਚੰਦਰਮਾ ਜੈਸਾ ਪ੍ਰਕਾਸ਼ ਹੋਵੇ ਅਗਨ ਸੂਰ ਅਗਨੀ ਅਗਨੀ ਨਾਮ ਹੈ ਸੂਰਜ ਦਾ ਅਗਨੀ ਤੇ ਸੂਰਜ ਵਾਂਗੂ ਅੱਗ ਵੀ ਅਗਨੀ ਦਾ ਨਾਮ ਹੈ ਸੂਰਜ ਨਾਮ ਸੂਰਜ ਦਾ ਹੀ ਹੈ ਕਹਿੰਦੇ ਹੇ ਪ੍ਰਭੂ ਇਹ ਜਿਹੜੀਆਂ ਦੋਵੇਂ ਜਿਵੇਂ ਅੱਗ ਤੇ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਏਦਾਂ ਮੇਰੇ ਅੰਦਰ ਤੁਸੀਂ ਪ੍ਰਕਾਸ਼ ਕਰੋ ਅੱਗ ਤੇ ਸੂਰਜ ਵਾਂਗੂ ਮੇਰੇ ਹਿਰਦੇ ਚ ਪ੍ਰਕਾਸ਼ ਕਰੋ ਮੇਰੇ ਅੰਦਰ ਜਿਹੜੀ ਹੈ ਉਹ ਬ੍ਰਹਮ ਗਿਆਨ ਦੀ ਅਗਨੀ ਪ੍ਰਚੰਡ ਹੋਵੇ ਬ੍ਰਹਮ ਗਿਆਨ ਦੇ ਸੂਰਗ ਦਾ ਪ੍ਰਕਾਸ਼ ਹੋਵੇ ਵਪ ਮੇਰਾ ਪੂਰ ਵਪ ਨਾਮ ਹੈ ਸਰੀਰ ਦਾ ਮੇਰਾ ਜਿਹੜਾ ਇਹ ਸਰੀਰ ਹੈ ਅਗਨੀ ਤੇ ਸੂਰਗ ਦੇ ਸਮ ਤੇਜ ਦੇ ਨਾਲ ਭਰਪੂਰ ਕਰ ਦਿਓ
ਇਕੱਤਰੀ ਲੜਾਈ ਮੈਂ ਸੁੱਖ ਸਾਤ ਦਿਨ ਰਾਤ ਅੱਠ ਦਿਨ ਮੈਂ
ਔਰ 71ਵੀਂ ਅਰਦਾਸ ਇਹ ਕਰਨੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਜਦੋਂ ਲੜਾਈ ਦੇ ਵਿੱਚ ਜਾਣਾ ਹੈ ਜੰਗ ਦੇ ਵਿੱਚ ਜਾਣਾ ਹੈ ਉਸ ਵੇਲੇ ਅਰਦਾਸ ਕਰਨੀ ਕਿ ਪਾਤਸ਼ਾਹ ਇਸ ਜੰਗ ਯੁੱਧ ਦੇ ਵਿੱਚ ਤੁਸੀਂ ਸਾਡੀ ਸਹਾਇਤਾ ਕਰਨੀ ਜਦੋਂ ਜੰਗ ਤੇ ਚੜ੍ਹਨਾ ਜੰਗ ਤੇ ਚੜ੍ਹਨ ਵੇਲੇ ਅਰਦਾਸ ਕਰਨੀ ਕਿ ਦਿਨ ਰਾਤ ਜਦੋਂ ਇਹ ਜੰਗ ਹੋਵੇ ਹੇ ਪ੍ਰਭੂ ਤੁਸੀਂ ਕਿਰਪਾ ਕਰਕੇ ਸਾਡੀ ਸਹਾਇਤਾ ਕਰਨੀ ਤੁਹਾਡੇ ਬਿਨਾਂ ਸਾਡਾ ਕੋਈ ਰਾਖਾ ਨਹੀਂ ਹੈ ਹਰ ਮੈਦਾਨ ਹਰ ਦੀਵਾਨ ਵਿੱਚ ਤੁਸੀਂ ਸਾਡੀ ਰਾਖੀ ਕਰਨੀ ਹੈ ਜੰਗ ਦੇ ਮੈਦਾਨ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਰੱਖਣਾ ਗੁਰੂ ਕੇ ਸਿੰਘ ਜੰਗ ਦੇ ਮੈਦਾਨ ਵਿੱਚ ਲੜਦੇ ਸਨ ਤੇ ਲੜਨ ਵੇਲੇ ਉਹਨਾਂ ਅੰਦਰ ਕੇਵਲ ਗੁਰੂ ਕਲਗੀਧਰ ਦਾ ਭਰੋਸਾ ਹੁੰਦਾ ਸੀ ਆਪਣੇ ਕਿਸੇ ਹਥਿਆਰ ਤੇ ਸ਼ਸਤਰ ਤੇ ਜਾਂ ਆਪਣੇ ਸਰੀਰ ਤੇ ਭਰੋਸਾ ਨਹੀਂ ਹਥਿਆਰ ਵੀ ਇਹੋ ਜਿਹੇ ਹੁੰਦੇ ਸੀ ਸਿੰਘਾਂ ਕੋਲ ਕਿਰਪਾਨਾਂ ਖਾਲਸਾ ਜੀ ਖੁੰਡੀਆਂ ਹੁੰਦੀਆਂ ਸਨ ਕੋਈ ਉਹਨਾਂ ਤੇ ਮਿਆਨ ਨਹੀਂ ਸੀ ਹੁੰਦਾ ਤੇ ਉਹ ਖੁੰਡੀਆਂ ਤੇਗਾਂ ਹੋਣੀਆਂ ਇਹੋ ਜਿਹਾ ਹਾਲ ਹੋਣਾ ਤੇ ਉਸ ਵੇਲੇ ਦਾ ਸਾਰਾ ਆਲਮ ਦੱਸਦਿਆਂ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਨਾਮ ਤੋਂ ਅਕਾਲੜੂ ਹੈ ਫਿਰੈ ਬੁਰੇ ਹਾਲੜੂ ਸੋ ਕਹਾਂਦੇ ਤੇ ਆਪਣੇ ਆਪ ਨੂੰ ਅਕਾਲੀ ਨੇ ਪਰ ਬੁਰੇ ਹਾਲ ਨੇ ਇਹਨਾਂ ਦੇ ਪਰ ਕਹਿੰਦੇ ਫਿਰ ਵੀ ਉਸ ਵੇਲੇ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਸਿੰਘ ਜੰਗ ਦੇ ਮੈਦਾਨ ਜਦੋਂ ਲੜਦੇ ਸਨ ਤੇ ਆਪਣੀਆਂ ਉਹਨਾਂ ਖੁੰਡੀਆਂ ਤੇਗਾਂ ਦੇ ਨਾਲ ਵੀ ਦੁਸ਼ਮਣਾਂ ਦੇ ਆਹੂ ਲਾ ਸੁੱਟਦੇ ਸਨ ਕਿਉਂ ਗੁਰੂ ਦੇ ਉੱਤੇ ਭਰੋਸਾ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਕਰਕੇ ਜੰਗ ਤੇ ਚੜ੍ਹਦੇ ਹਨ
ਬਤਰੇ ਪਾਲ ਕੀ ਪਾਲ ਸਿੱਖ ਸਦਾ ਸੁਖਾਲ
72ਵੀਂ ਜਿਹੜੀ ਅਰਦਾਸ ਹੈ ਉਹ ਪਾਲਕੀ ਪਾਲ ਜਦੋਂ ਪਾਲਕੀ ਦੀ ਸਵਾਰੀ ਕਰਨੀ ਪਾਲਕੀ ਚ ਬੈਠਣਾ ਉਦੋਂ ਅਰਦਾਸ ਕਰਨੀ ਹੈ ਹੇ ਪ੍ਰਭੂ ਤੁਸੀਂ ਆਪ ਕਿਰਪਾ ਕਰਨੀ ਸਫ਼ਰ ਵਿੱਚ ਆਪ ਸਹਾਇਤਾ ਕਰਨੀ ਹੈ ਸਿੱਖ ਸਦਾ ਸੁਖਾਲ ਤੁਹਾਡਾ ਸਿੱਖ ਸਦਾ ਸੁਖ ਮਾਣੇ ਪਾਲਕੀ ਦੀ ਸਵਾਰੀ ਸੁਖਦਾਈ ਮੰਨੀ ਹੈ ਪਾਲਕੀ ਉਹਨਾਂ ਸਮਿਆਂ ਦੇ ਵਿੱਚ ਵਿਰਲੇ ਲੋਕਾਂ ਕੋਲ ਹੋਇਆ ਕਰਦੀ ਸੀ ਜਿਵੇਂ ਅੱਜ ਕੱਲ੍ਹ VIP ਗੱਡੀਆਂ ਹੁੰਦੀਆਂ ਨੇ ਉਹਨਾਂ ਸਮਿਆਂ ਚ ਪਾਲਕੀਆਂ ਹੋਇਆ ਕਰਦੀਆਂ ਸਨ ਕਹਿੰਦੇ ਪਾਲਕੀ ਵਿੱਚ ਵੀ ਬੈਠਣ ਸਮੇਂ ਅਰਦਾਸ ਕਰੇ ਹੇ ਪ੍ਰਭੂ ਤੁਹਾਡੇ ਸਿੱਖ ਨੂੰ ਸੁੱਖ ਦੀ ਪ੍ਰਾਪਤੀ ਹੋਵੇ
73 ਪਾਪ ਪੇਲ ਤਰਕ ਤੇਲ ਪੀੜਨ ਮੈਂ।
73ਵੀਂ ਅਰਦਾਸ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਕਹਿ ਦੇ ਜੀ ਤੁਹਾਡੇ ਤੇ ਤਾਂ ਜੋਤਿਸ਼ ਵਿਦਿਆ ਦੇ ਅਨੁਸਾਰ ਇਹ ਮਾੜਾ ਸ਼ਗਨ ਆ ਗਿਆ, ਹੁਣ ਇਹਦਾ ਉਪਾਅ ਕਰੋ ਵੀ ਤੁਸੀਂ ਆ ਤੇਲ ਚੜਾਓ ਤੇ ਤੇਲ ਚੜਾਓਗੇ ਸ਼ਨੀਵਾਰ ਨੂੰ ਤੇ ਤੁਹਾਡਾ ਦੁੱਖ ਦੂਰ ਹੋ ਜਾਏਗਾ। ਕਹਿੰਦੇ ਉਦੋਂ ਗੁਰਸਿੱਖ ਤਰਕ ਦਾ ਤੇਲ ਪਾਵੇ ਕਿ ਭਾਈ ਸਾਨੂੰ ਨਹੀਂ ਲੋੜ ਕਿਤੇ ਜਾ ਕੇ ਸ਼ਨੀਵਾਰ ਨੂੰ ਤੇਲ ਚੜਾਉਣ ਦੀ ਜਾਂ ਮਾਹਾਂ ਦੀ ਦਾਲ ਦੇਣ ਵਾਸਤੇ। ਮੈਨੂੰ ਇੱਕ ਸਿੰਘ ਦੱਸ ਰਿਹਾ ਸੀ ਕਿ ਸਾਡੇ ਕਈ ਸੱਜਣ ਇਹੋ ਜਿਹੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਵੀ ਸ਼ਨੀਵਾਰ ਨੂੰ ਮਾਹਾਂ ਦੀ ਦਾਲ ਲਿਆਉਂਦੇ ਤੇ ਵਿੱਚ ਲੋਹੇ ਦੀਆਂ ਮੇਖਾਂ ਪਾ ਕੇ ਲਿਆਉਂਦੇ ਨੇ ਕਿੱਲਾਂ, ਉਹ ਮਾਹਾਂ ਦੀ ਦਾਲ ਦੇ ਵਿੱਚ ਕਿੱਲਾਂ ਲਿਆ ਕੇ ਪਾ ਕੇ ਦੇ ਕੇ ਜਾਂਦੇ ਨੇ। ਕਹਿੰਦੇ ਜੀ ਅਸੀਂ ਤਾਂ ਦਾਨ ਕੀਤਾ, ਸਾਨੂੰ ਕਿਸੇ ਨੇ ਦੱਸਿਆ ਸੀ, ਇਹ ਨਹੀਂ ਸੋਚਦੇ ਅਸੀਂ ਕੀ ਕਰ ਰਹੇ ਹਾਂ। ਇਹੋ ਜਿਹੇ ਹਾਲਾਤ ਬਣ ਚੁੱਕੇ ਨੇ। ਗੁਰਸਿੱਖ ਦੇ ਕੋਲ ਤਰਕ ਦਾ ਤੇਲ ਹੋਵੇ, ਹਾਂ ਜਦੋਂ ਵੀ ਕੋਈ ਕਹੇ ਜੀ ਇਹ ਕੰਮ ਕਰ ਦੋ ਤੇ ਤੁਹਾਡਾ ਇਹ ਕੰਮ ਸਿੱਧ ਹੋ ਜਾਏਗਾ, ਸਿੱਖ ਕਹੇ ਭਾਈ ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ, ਅਰਦਾਸ ਤੋਂ ਵੱਡਾ ਮੇਰੇ ਕੋਲ ਕੋਈ ਉਪਾਅ ਨਹੀਂ ਹੈ। ਕੋਈ ਵੀ ਕੰਮ ਹੋਵੇ, ਸਾਨੂੰ ਕਿਸੇ ਦੇ ਕਹਿਣ ਮੁਤਾਬਕ ਵੀ ਮੰਗਲਵਾਰ ਨੂੰ ਤੁਸੀਂ ਆਹ ਕੰਮ ਕਰੋ ਜਾਂ ਮੰਗਲਵਾਰ ਨੂੰ ਤੁਸੀਂ ਹਨੂੰਮਾਨ ਤੇ ਜਾ ਕੇ ਸੰਧੂਰ ਚੜਾਓ, ਆ ਪਤਾ ਨਹੀਂ ਕਿਹੜੇ ਕਿਹੜੇ ਵਾਰ ਹੁੰਦੇ ਨੇ ਵੀ ਆ ਫਲਾਣੇ ਵਾਰ ਨੂੰ ਤੁਸੀਂ ਆਹ ਕੰਮ ਕਰੋ, ਆਹ ਵਾਰ ਨੂੰ ਆਹ ਕੰਮ ਕਰੋ। ਸਿੱਖ ਤਰਕ ਕਰੇ, ਸਿੱਖ ਮਨ ਨਾ ਲਵੇ, ਸਿੱਖ ਤਰਕ ਕਰੇ ਕਿ ਭਾਈ ਮੈਂ ਤਾਂ ਆਪਣੇ ਕਿਸੇ ਵੀ ਕੰਮ ਵਾਸਤੇ ਕੋਈ ਵੀ ਕੰਮ ਅੜਿਆ ਫੜਿਆ ਹੋਵੇ ਉਹਦੇ ਵਾਸਤੇ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ, ਸਤਿਗੁਰੂ ਤੁਸੀਂ ਕਿਰਪਾ ਕਰਕੇ ਮੇਰਾ ਇਹ ਕਾਰਜ ਸਵਾਰੋ, ਤੇ ਸਤਿਗੁਰੂ ਜੀ ਫਿਰ ਆਪ ਕਿਰਪਾ ਕਰਕੇ ਉਸ ਕਾਰਜ ਨੂੰ ਸਵਾਰਦੇ ਹਨ।
74 ਬਰਨ ਕਾ ਆਗਮ ਅਤੁਲ ਜਲ ਰਾਗਮ।
74ਵੀਂ ਅਰਦਾਸ ਜਦੋਂ ਵਰਨ ਚੜ੍ਹ ਕੇ ਆਵੇ, ਵਰਨ ਮਤਲਬ ਦਰਿਆ ਚੜ੍ਹ ਕੇ ਆਉਂਦੇ ਨੇ ਨਾ, ਫਿਰ ਦਰਿਆ ਜਦੋਂ ਵਾੜ ਚੜ੍ਹ ਕੇ ਆਉਂਦੀ ਹੈ ਤੇ ਕਈ ਵਾਰੀ ਇਹੋ ਜਿਹਾ ਪਾਣੀ ਚੜ੍ਹ ਕੇ ਆਉਂਦਾ ਵੀ ਨਾਲ ਦੇ ਖੇਤਾਂ ਵਿੱਚ ਸੇਮ ਕਰਕੇ ਚੱਲਿਆ ਜਾਂਦਾ, ਉਹਨਾਂ 'ਚ ਸੇਮ ਪੈਦਾ ਹੋ ਜਾਂਦੀ ਹੈ ਜ਼ਮੀਨ 'ਚ, ਫਿਰ ਉਹਦੇ 'ਚ ਫਸਲ ਨਹੀਂ ਉੱਗਦੀ। ਤੇ ਪਹਿਲਾਂ ਹੀ ਅਰਦਾਸ ਕਰੇ ਜੇ ਦਰਿਆ ਵੀ ਕਿਨਾਰਿਆਂ ਦੇ ਕੰਢਿਆਂ ਤੇ ਸਿੱਖ ਰਹਿੰਦਾ, ਅਰਦਾਸ ਕਰੇ ਹੇ ਪ੍ਰਭੂ ਕਿਰਪਾ ਰੱਖਿਆ ਜੇ ਕਿ ਮੇਰੀ ਖੇਤ ਨੂੰ ਸੇਮ ਨਾ ਚੜ੍ਹੇ, ਵਰਣ ਦੀ ਜਿਹੜੀ ਸੇਮ ਹੈ ਉਹ ਨਾ ਆ ਕੇ ਚੜ੍ਹੇ। ਤੇ ਅਤੁਲ ਜਲ ਰਾਗਮ, ਇਸ ਅਤੁਲ ਜਲ ਨੂੰ ਤੁਸੀਂ ਆਪ ਰੋਕ ਕੇ ਰੱਖੋ ਤਾਂ ਜੋ ਇਹ ਬਹੁਤਾ ਜਲ ਮੇਰੇ ਖੇਤਾਂ ਦਾ ਨੁਕਸਾਨ ਨਾ ਕਰੇ।
75 ਸਿਰ ਮੁਕਟ ਕੀ ਲਾਜ ਬਿਰਦ ਤਵ ਸਾਜ।
75ਵੀਂ ਅਰਦਾਸ ਇਹ ਕਰੇ ਕਿ ਹੇ ਪ੍ਰਭੂ ਮੇਰੇ ਸਿਰ ਤੇ ਬੱਧੀ ਇਸ ਦਸਤਾਰ ਦੀ ਲਾਜ ਤੁਸੀਂ ਰੱਖਣੀ ਹੈ। ਸਾਡੇ ਸਿਰ ਦਾ ਮੁਕਟ ਕਿਹੜਾ? ਖਾਲਸਾ ਜੀ, ਇਹ ਦਸਤਾਰ ਸਾਡਾ ਮੁਕਟ ਹੈ। ਜਿਵੇਂ ਬਾਦਸ਼ਾਹ ਦੇ ਸਿਰ ਦੇ ਉੱਤੇ ਤਾਜ ਹੁੰਦਾ ਨਾ, ਸਿੰਘ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਸਤਾਰ ਬਖਸ਼ੀ ਹੈ, ਇਹ ਸਾਡੇ ਸਿਰ ਦਾ ਤਾਜ ਹੈ। ਸਿੰਘ ਨਾਮ ਸ਼ੇਰ ਦਾ ਹੈ, ਰਾਜੇ ਦਾ ਹੈ, ਬਾਦਸ਼ਾਹ ਦਾ ਹੈ। ਜਿਵੇਂ ਜੰਗਲ ਦਾ ਰਾਜਾ ਹੁੰਦਾ ਨਾ ਸ਼ੇਰ, ਏਦਾਂ ਧਰਤੀ ਦੇ ਉੱਤੇ ਜੇ ਕੋਈ ਸ਼ੇਰ ਤੇ ਰਾਜਾ ਹੈ ਤਾਂ ਉਹ ਗੁਰੂ ਸਾਹਿਬ ਨੇ ਸਿੰਘ ਨੂੰ ਬਣਾਇਆ। ਤੇ ਰਾਜੇ ਦੇ ਸਿਰ ਤੇ ਤਾਜ ਹੁੰਦਾ, ਤੇ ਸਾਡੇ ਸਿਰਾਂ ਤੇ ਵੀ ਸਤਿਗੁਰਾਂ ਨੇ ਸਾਨੂੰ ਤਾਜ ਬਖਸ਼ਿਆ, ਉਹ ਦਸਤਾਰ ਹੈ। ਇਹ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਸਾਡੇ ਸੀਸ ਦਾ ਤਾਜ ਹੈ। ਅਰਦਾਸ ਇਹ ਕਰਨੀ ਹੈ ਕਿ ਮਹਾਰਾਜ ਮੇਰੇ ਸਿਰ ਤੇ ਬੱਧੇ ਹੋਏ ਇਸ ਤਾਜ ਦੀ ਲਾਜ ਰੱਖਿਆ ਜੇ, ਕਿ ਕਿਤੇ ਮੈਨੂੰ ਆਪਣਾ ਸੀਰ ਸੀਸ ਝੁਕਾ ਕੇ ਨਮੋਸ਼ੀ ਨਾਲ ਜਾਂ ਸ਼ਰਮਿੰਦਗੀ ਮਹਿਸੂਸ ਨਾ ਕਰਨੀ ਪਵੇ, ਹਰ ਜਗ੍ਹਾ ਤੇ ਮੇਰੇ ਸਿਰ ਤੇ ਬੱਧੀ ਹੋਈ ਇਸ ਦਸਤਾਰ ਦੀ ਲਾਜ ਰੱਖਣੀ।
76 ਦੋਏਰਾ ਸਿੱਖ ਸਖਾ ਸੁਤ ਸਿੱਖ ਮਮ ਸਿੱਖ ਮਾਰਾ ਧਿਆਨ।
ਖਾਲਸਾ ਜੀ, 75 ਅਰਦਾਸਾਂ ਹੋ ਗਈਆਂ ਇੱਥੇ ਤਾਈਂ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਸਖਾ ਹੈ ਸਾਡਾ, ਸਿੱਖ ਸਾਡਾ ਮਿੱਤਰ ਹੈ, ਇਹ ਸਮਝਣਾ। ਸੁੱਤ ਸਿੱਖ ਮਮ, ਮਹਾਰਾਜ ਜੀ ਕਹਿੰਦੇ ਕਲਗੀਧਰ ਕਹਿੰਦੇ ਸਿੱਖ ਮੇਰਾ ਮਿੱਤਰ ਵੀ ਹੈ, ਸਿੱਖ ਮੇਰਾ ਪੁੱਤਰ ਵੀ ਹੈ, ਸਿੱਖ ਹੀ ਸਾਡਾ ਧਿਆਨ ਹੈ।
ਸੇਵੈ ਸਿੱਖ ਨਿਜ ਰੂਪ ਕੋ ਸਿੱਖ ਸੁਖਾ ਕੀ ਖਾਣ।
ਜਿਹੜਾ ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਮੈਂ ਆਪਣਾ ਨਿੱਜ ਰੂਪ ਬਖਸ਼ ਦਿੰਦਾ ਹਾਂ, ਮੈਂ ਉਹਨੂੰ ਆਪਣਾ ਸਰੂਪ ਬਖਸ਼ ਦਿੰਦਾ, ਗੁਰੂ ਕੇ ਸਿੱਖ ਸੁੱਖਾਂ ਦੀ ਖਾਣ ਹਨ, ਸੁੱਖਾਂ ਦੀ ਨਿਧੀ ਹਨ।
ਸੁਣੋ ਬਿਸ਼ੰਬਰ ਕੋਡੀਆ ਨਿਤ ਗੁਰੂ ਹਿਤ ਪਾਂਚ।
ਕਹਿੰਦੇ ਹੇ ਬਿਸ਼ੰਬਰ ਦਾਸ, ਇਹ ਗੱਲ ਯਾਦ ਰੱਖੀ, ਜਦੋਂ ਘਰ ਜਾਣਾ ਗੁਰੂ ਕੇ ਨਿਮਿਤ ਪੰਜ ਕੋਡੀਆਂ ਜ਼ਰੂਰ ਕੱਢਣੀਆਂ ਹਨ।
ਧਨ ਹੋਵੇ ਬਖਸ਼ਿਆ ਸਕਲ ਸੁਖ ਸੰਪਤੀ ਰਤ ਰਾਜ।
ਗੁਰੂ ਹਿਤ ਭਾਵੇਂ ਪੰਜ ਕੋਡੀਆਂ ਹੀ ਕੱਢਣੀਆਂ ਹੋਣ, ਪੰਜ ਪੈਸੇ ਹੀ ਕੱਢਣੇ ਹੋਣ, ਉਹ ਕੱਢਣੇ ਨੇ। ਔਰ ਸਤਿਗੁਰੂ ਜੀ ਤੈਨੂੰ ਧਨ ਬਖਸ਼ਣਗੇ, ਤੇਰੇ ਘਰ ਵਿੱਚ ਸੁੱਖ ਵੀ ਹੋਵੇਗਾ, ਸੰਪਤੀ ਵੀ ਹੋਵੇਗੀ, ਸਾਰੇ ਸੁੱਖ ਸਮਰਿਧੀਆਂ ਹੋਣਗੀਆਂ।
ਮੇਰੀ ਸਿੱਖਿਆ ਜਾਣ ਕੇ ਨਰ ਨਾਰੀ ਅਚੇਤ।
ਮੇਰੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਜਾਣ ਕੇ ਹਰ ਇੱਕ ਨਰ ਨਾਰੀ ਮਨੁੱਖ ਇਸਤਰੀ ਆਪਣੇ ਹਿਰਦੇ ਵਿੱਚ ਇਹ ਗੱਲ ਜਾਣ ਲਵੇ।
ਬਾਣੀ ਗੁਰ ਸੁਰ ਕੀ ਰਹਿਤ ਰਹਿਣੀ ਰੇ ਸੁਚੇਤ।
ਹਰ ਇੱਕ ਸਿੱਖ ਸਿੱਖਣੀ ਇਹ ਗੱਲ ਜਾਣ ਲਵੇ ਕਿ ਬਾਣੀ ਗੁਰਾਂ ਦੀ ਪੜ੍ਹਨੀ ਹੈ ਔਰ ਰਹਿਣੀ ਦੇਵਤਿਆਂ ਵਰਗੀ ਸਿੱਖਾਂ ਵਾਲੀ ਰੱਖਣੀ ਹੈ। ਦੇਵਤਿਆਂ ਵਾਲੀ ਰਹਿਣੀ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ। ਮਹਾਰਾਜ ਜੀ ਕਹਿੰਦੇ ਦੇਵਤਿਆਂ ਵਾਲੀ ਇਸ ਰਹਿਣੀ ਵਿੱਚ ਰਹਿਣਾ ਹੈ, ਬਾਣੀ ਗੁਰੂ ਕੀ ਪੜ੍ਹਨੀ ਹੈ, ਰਹਿਣੀ ਰਹੋ ਸੁਚੇਤ, ਔਰ ਆਪਣੀ ਰਹਿਣੀ ਬਹਿਣੀ ਦੇ ਵਿੱਚ ਸੁਚੇਤ ਰਹਿਣਾ, ਸਾਵਧਾਨ ਰਹਿਣਾ ਹੈ।
ਜਾਮ ਨਹਾਈਏ ਨਾਮ ਧਿਆਈਏ ਘਰ ਕੀ ਜੈਕਾਰ।
ਸਤਨਾਮ ਸ੍ਰੀ
ਵਾਹਿਗੁਰੂ।
ਮੈਂ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਜਾਮ ਨਹਾਈਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਬਾਣੀ ਪੜ੍ਹਨੀ ਹੈ, ਨਾਮ ਧਿਆਉਣਾ ਹੈ, ਫਿਰ ਦਿਨ ਚੜ੍ਹੇ ਆਪਣੇ ਕਾਰਾਂ ਵਿਹਾਰਾਂ ਵਿੱਚ ਲੱਗਣਾ ਹੈ।
ਥੋੜਾ ਬੋਲ ਸਾਚਾ ਰੋਲ ਇੱਕ ਮਨ ਸੰਕਟ ਹਾਰ।
ਥੋੜਾ ਬੋਲਣਾ ਹੈ, ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈ, ਉਨਾ ਬੋਲੋ ਜਿੰਨੀ ਲੋੜ ਹੈ। ਥੋੜਾ ਬੋਲੋ, ਸੱਚ ਨੂੰ ਰੋਲ ਕੇ ਆਪਣੇ ਹਿਰਦੇ ਵਿੱਚ ਇਕੱਠਾ ਰੱਖੋ, ਇੱਕ ਮਨ ਕਰਕੇ ਆਪਣੇ ਹਿਰਦੇ ਨੂੰ ਸੰਕਟਾਂ ਨੂੰ ਹਾਰ ਕੇ ਦੂਰ ਕਰੋ।
ਮਨ ਕਾ ਮਾਰਨ ਸੁਗਮ ਤਨ ਕੋ ਬਾਦੇ ਆਦ।
ਕਹਿੰਦੇ ਫਿਰ ਮਨ ਦਾ ਮਾਰਨਾ ਸੌਖਾ ਹੋ ਜਾਂਦਾ ਜੇ ਪਹਿਲਾਂ ਤਨ ਨੂੰ ਬੰਨ ਲਵੋ। ਪਹਿਲਾਂ ਤਨ ਨੂੰ ਬੰਨ ਲਓ ਨਾ, ਅੱਖਾਂ ਨੂੰ ਬੁਰਾ ਵੇਖਣ ਤੋਂ, ਕੰਨਾਂ ਨੂੰ ਬੁਰਾ ਸੁਣਨ ਤੋਂ, ਜ਼ੁਬਾਨ ਨੂੰ ਸਵਾਦਾਂ ਤੋਂ, ਹੱਥਾਂ ਪੈਰਾਂ ਨੂੰ ਮਾੜਾ ਕਰਨ ਤੋਂ ਰੋਕ ਲਓ ਨਾ, ਪਹਿਲਾਂ ਸਰੀਰ ਦੀ ਸਾਧਨਾ ਕਰ ਲਓ। ਸਰੀਰ ਦੀ ਸਾਧਨਾ ਨਾਲ ਫਿਰ ਮਨ ਵੀ ਸਾਧਿਆ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਮਨ ਵੀ ਸਾਧਣਾ ਤੇ ਸਰੀਰ ਵੀ ਸਾਧਣਾ ਹੈ। ਕਹਿੰਦੇ ਇਸ ਤਰ੍ਹਾਂ ਭਾਈ ਫਿਰ ਮਨ ਮਾਰਨਾ ਜਿਹੜਾ ਹੈ ਉਹ ਸੌਖਾ ਹੋ ਜਾਂਦਾ ਹੈ।
ਸੁਧ ਬਿਹਾਰੀ ਕਾਰ ਗੁਰ ਦੋਖ ਛੋਡੀਏ ਬਾਦ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਸ਼ੁੱਧ ਬਿਹਾਰੀ ਕਾਰ ਗੁਰੂ, ਗੁਰੂ ਦੀ ਜਿਹੜੀ ਦੱਸੀ ਹੋਈ ਕਾਰ ਹੈ, ਸੇਵਾ ਕੰਮ ਕਰਮ ਹੈ, ਉਹ ਸ਼ੁੱਧ ਕਰਕੇ ਜਾਣਨੀ ਹੈ। ਔਰ ਦੋਖ ਛੋਡੀਏ ਬਾਦ, ਔਰ ਭਾਈ ਆਪਣੇ ਹਿਰਦੇ ਜਿਹੜੇ ਜਿਹੜੇ ਵਾਦ ਵਿਵਾਦ ਵਾਲੇ ਦੋਸ਼ ਹਨ, ਉਹਨਾਂ ਦੋਸ਼ਾਂ ਦਾ ਤਿਆਗ ਕਰਨਾ ਹੈ।
ਮਾਲ ਲਾਲ ਅਰ ਸਾਲ ਮੈਂ ਖਾਲ ਚਾਲ ਵਾ ਚਾਲ।
ਘਰ ਦੇ ਵਿੱਚ ਮਾਲ ਸੰਪਦਾ ਲਾਲ ਸਭ ਕੁਝ ਹੈ, ਤੇ ਜੇ ਏਦਾਂ ਦੀ ਅਵਸਥਾ ਹੈ ਜਾਂ ਫਿਰ ਏਦਾਂ ਦੀ ਹਾਲਤ ਹੈ ਵੀ ਪੈਰ ਵਿੱਚ ਜੋੜਾ ਵੀ ਪਾਉਣ ਨੂੰ ਨਾ ਹੋਵੇ। ਖਲ ਚਾਲ ਦਾ ਮਤਲਬ ਹੈ ਵੀ ਪੈਰਾਂ ਵਿੱਚ ਜੋੜਾ ਵੀ ਨਾ ਹੋਵੇ ਪਾਉਣ ਦਾ, ਖਲ ਦਾ। ਤੇ ਉਸ ਵਕਤ ਵੀ ਕਹਿੰਦੇ ਚੱਲਣ ਵੇਲੇ ਬੋਲਣ ਸਮੇਂ ਹਰ ਵੇਲੇ
ਸਿਦਕ ਗੁਰੂ ਕਾ ਐਨ ਟਿਗ ਇਹੀ ਸਿੱਖ ਕਾ ਸਵਾਲ।
ਹਰ ਵੇਲੇ ਗੁਰੂ ਕਾ ਸਿੱਖ ਜਿਹੜਾ ਉਹ ਸਿਦਕ ਦੀ ਪਾਲਣਾ ਕਰੇ, ਭਾਵੇਂ ਅਮੀਰੀ ਹੋਵੇ ਤੇ ਭਾਵੇਂ ਗਰੀਬੀ ਹੋਵੇ। ਕਹਿਣ ਦਾ ਮਤਲਬ ਇਹ ਹੈ, ਅਮੀਰੀ ਗਰੀਬੀ ਵਿੱਚ ਹਰ ਵੇਲੇ ਪਰਮਾਤਮਾ ਦਾ ਗੁਰੂ ਦਾ ਜਿਹੜਾ ਸਿਦਕ ਹੈ ਉਹ ਆਪਣੇ ਹਿਰਦੇ ਵਿੱਚ ਰੱਖੇ ਪਾਲ ਕੇ, ਇਹੀ ਸਿੱਖ ਦਾ ਸਵਾਲ ਹੈ।
ਐਂਡਾ ਕਹਿੰਦਾ ਬੈਨੜਾ ਕੰਨਿਆ ਬੁਰਾ ਮਨਾਏ।
ਐਂਡਾ ਕਹਿੰਦਾ ਬੈਨੜਾ, ਜਿਹੜਾ ਬਹੁਤ ਹੰਕਾਰੀ ਹੋਵੇ, ਟੇਢਾ ਆਕੜਿਆ ਫਿਰਦਾ ਹੋਵੇ ਕਿ ਮੇਰੇ ਜਿਹਾ ਕੋਈ ਹੈ ਹੀ ਨਹੀਂ, ਜਿਹੜਾ ਕੰਨਿਆ ਦਾ ਬੁਰਾ ਮੰਗਦਾ ਹੈ, ਜਿਹੜਾ ਲੜਕੀਆਂ ਨੂੰ ਮਾਰਦਾ ਹੈ, ਕੁੱਖਾਂ ਦੇ ਵਿੱਚ ਹੀ ਮਾਰ ਦਿੰਦਾ, ਜੰਮਦਿਆਂ ਮਾਰ ਦਿੰਦਾ ਹੈ, ਕਹਿੰਦੇ ਇਹੋ ਜਿਹਾ ਜਿਹੜਾ ਬੰਦਾ ਹੈ।
ਵੇ ਮੁਕੇਨ ਸਰ ਤੇ ਬਚੋ ਫੁੱਲ ਸੰਪਦਾ ਆਏ।
ਗੁਰੂ ਤੋਂ ਬੇਮੁਖ ਨੇ, ਇਹੋ ਜਿਹਾ ਤੋਂ ਬਚ ਕੇ ਰਹਿਣਾ, ਇਹੋ ਜਿਹਾ ਦੇ ਨਾਲ ਸੰਗ ਨਹੀਂ ਕਰਨਾ ਹੈ, ਇਹੋ ਜਿਹਿਆਂ ਦੀ ਸੰਗਤ ਨਹੀਂ ਕਰਨੀ ਹੈ। ਨੜੀ ਮਾਰ ਕੁੜੀ ਮਾਰ ਇਸੇ ਕਰਕੇ ਕਿਹਾ ਮਹਾਰਾਜ ਜੀ ਨੇ ਰਹਿਤਨਾਮਿਆਂ ਵਿੱਚ ਕਿ ਇਹਨਾਂ ਦੀ ਸੰਗਤ ਨਹੀਂ ਕਰਨੀ ਹੈ।
ਨਾਰੀ ਕੀ ਮਾਨੈ ਨਹੀਂ ਬਾਲ ਨ ਕਰਨਾ ਮੀਤ,
ਜਿਹੜੇ ਔਰਤ ਦੀ ਨਹੀਂ ਮੰਨੀ ਜਾਣੀ, ਕਦੇ ਆਪਣੇ ਦਿਮਾਗ ਤੋਂ ਵੀ ਕੰਮ ਲੈ ਲੈਣਾ, ਆਪਣਾ ਦਿਮਾਗ ਵੀ ਵਰਤ ਲੈਣਾ। ਪਰਮੇਸ਼ਰ ਨੇ ਦਿੱਤਾ ਵੀ ਹਰ ਵੇਲੇ ਜੋਰੂ ਦਾ ਗੁਲਾਮ ਬਣ ਕੇ ਵੀ ਇਸਤਰੀ ਦੀ ਮੰਨ ਕੇ ਮਾਂ ਬਾਪ ਦਾ ਹੀ ਤਿਰਸਕਾਰ ਕਰੀ ਜੇ, ਐਸਾ ਵੀ ਯੋਗ ਨਹੀਂ ਹੈ ਨਾ। ਜਿੱਥੇ ਮੰਨਣੀ ਹੈ ਉੱਥੇ ਮੰਨ ਲਏ, ਇਹ ਨਹੀਂ ਵੀ ਹਰ ਵੇਲੇ ਉਹਦੀ ਮੰਨੀ ਜਾਏ। ਕਹਿੰਦੇ ਇਸ ਤਰ੍ਹਾਂ ਦੀ ਬਿਰਤੀ ਵੀ ਰੱਖਣੀ ਹੈ। ਬਾਲ ਨਾ ਕਰਨਾ ਮੀਤ, ਕਿਸੇ ਬੱਚੇ ਨੂੰ ਮਿੱਤਰ ਨਹੀਂ ਬਣਾਉਣਾ ਹੈ। ਕਿਉਂ? ਮਹਾਰਾਜ ਜੀ ਦੇ ਬਚਨ ਨਾ, ਨਾਲ ਇਆਣੇ ਦੋਸਤੀ ਵੜਾਰੂ ਸੇ ਉਹਨੇ ਹੋ। ਬੱਚੇ ਦੀ ਦੋਸਤੀ ਦਾ ਕੀ ਪਤਾ ਵੀ ਉਹਨੇ ਕਿਹੜੇ ਵੇਲੇ ਕੀ ਵਿਗਾੜ ਦੇਣਾ ਹੈ। ਹਾਂ, ਬੱਚੇ ਨਾਲ ਸੁਹਿਰਦ ਭਾਵ ਨਾਲ ਤੁਸੀਂ ਬਾਲਕ ਸਮਝ ਕੇ ਉਹਦੇ ਨਾਲ ਪਿਆਰ ਤਾਂ ਕਰ ਸਕਦੇ ਹੋ, ਪਰ ਉਸ ਬੱਚੇ ਨਾਲ ਦੋਸਤੀ ਜਿਹੜੀ ਹੈ ਉਹ ਨਹੀਂ ਨਿਭ ਸਕਦੀ।
ਡੋਲੇ ਨੈ ਮਨ ਜੁਦ ਮੈਂ ਨਿਰਦੁਖ ਕਰਨੀ ਰੀਤ,
ਜੰਗ ਦੇ ਮੈਦਾਨ ਵਿੱਚ ਆਪਣੇ ਮਨ ਨੂੰ ਡਾਵਾਂ ਡੋਲ ਨਾ ਕਰੇ, ਨਿਰਡੋਲ ਹੋ ਕੇ ਰਹੇ, ਨਿਰਦੁਖ ਹੋ ਕੇ ਹਰ ਪ੍ਰਕਾਰ ਦੀ ਕਰਨੀ ਵਿੱਚ ਪ੍ਰਵਿਰਤ ਰਹੇ।
ਸਿੱਖ ਕੀਆ ਤਬ ਹਰ ਗੋਪਾਲ ਚਰਨ ਪਾਹੁਲੀ ਦੇ,
ਹਰ ਗੋਪਾਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿੱਖ ਬਣਾਇਆ, ਸੇਵਕ ਬਣਾਇਆ ਹੈ।
ਸਤਿਗੁਰ ਪੂਰਨ ਵਾਕ ਸੁਣ ਸਿੱਖ ਕਹੇਗਾ ਚਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਮੇਰੇ ਵਾਕ ਬਚਨ ਸੁਣੋ, ਜਿਨ੍ਹਾਂ ਬਚਨਾਂ ਨਾਲ ਮੈਂ ਸਿੱਖਾਂ ਦੇ ਸ਼੍ਰੇ ਕਲਿਆਣ ਕਰਨੀ ਹੈ। 75 ਅਰਦਾਸਾਂ ਦੀ ਕਥਾ ਪਿੱਛੇ ਸੰਪੂਰਨ ਹੋ ਗਈ ਹੈ।